ਜਿਹੜਾ ਪਹਿਲਾਂ ਦੱਸਿਆ ਉਹ ਤਾਂ ਬਾਹਰਲਾ ਪੰਜ ਇਸ਼ਨਾਨਾ ਹੈ, ਹੁਣ ਅੰਦਰਲਾ ਪੰਜ ਇਸ਼ਨਾਨਾ ਕਹਿ ਰਹੇ ਨੇ। ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਕਿਹੜਾ ਪੰਜ ਇਸ਼ਨਾਨਾ ਕਰਨਾ? ਕਹਿੰਦੇ ਪੈਰਾਂ ਕਰਕੇ ਸਤਸੰਗ ਦੇ ਵਿੱਚ ਜਾਣਾ ਕਰ, ਇਹ ਪਹਿਲਾ ਇਸ਼ਨਾਨ ਹੈ ਤੇਰਾ। ਹੱਥਾਂ ਨਾਲ ਸੰਤਾਂ ਦੀ ਸੇਵਾ ਕਰਿਆ ਕਰ, ਦਾਨ ਕਰਿਆ ਕਰ, ਇਹ ਹੱਥਾਂ ਦਾ ਇਸ਼ਨਾਨ ਹੋ ਗਿਆ। ਸਿਰ ਨੂੰ ਸਤਿਗੁਰਾਂ ਦੇ ਚਰਨਾਂ ਤੇ ਝੁਕਾਉਣਾ ਕਰ, ਇਹ ਤੇਰਾ ਫਿਰ ਸਿਰ ਦਾ ਇਸ਼ਨਾਨ ਹੋ ਗਿਆ। ਮੂੰਹ ਨਾਲ ਨਾਮ ਜਪਣਾ ਕਰ, ਕੰਨਾਂ ਨਾਲ ਕੀਰਤਨ ਸੁਣਨਾ ਕਰ, ਅਤੇ ਸੁਬਹ ਜੋ ਬਾਲਕ ਅਵਸਥਾ ਤੋਂ ਹੀ ਨਿਆਂ ਕਰਨੇ ਰੂਪੀ ਨਮਾਜ਼ ਨੂੰ ਪੜ੍ਹਨਾ ਕਰ, ਇਹ ਸਾਰੇ ਪ੍ਰਕਾਰ ਦੇ ਇਸ਼ਨਾਨ ਬਣ ਗਏ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਜਿਹੜਾ ਸਿਰ ਸਾਈਂ ਦੇ ਅੱਗੇ ਖੁਦਾ ਦੇ ਅੱਗੇ ਨਿਵਦਾ ਨਹੀਂ ਹੈ ਉਹਨੂੰ ਕੱਟ ਕੇ ਉਤਾਰ ਦੇਣਾ ਚਾਹੀਦਾ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜਾ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਤ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ, ਤ੍ਰਿਗ ਲੋਇਣ ਗੁਰ ਦਰਸ ਬਿਨ ਵੇਖੈ ਪਰ ਤਰਨੀ, ਤ੍ਰਿਗ ਸਰਵਨਨ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ, ਤ੍ਰਿਗ ਦੇਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਭਾਈ ਗੁਰਦਾਸ ਜੀ ਇਸ ਪ੍ਰਕਾਰ ਪਹਿਲੇ ਕਹੇ ਪ੍ਰਸੰਗ ਨੂੰ ਹੁਣ ਫੇਰ ਕਥਨ ਕਰਦੇ ਨੇ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀ ਤੀਜੈ ਕਾਇ, ਜਿਹੜਾ ਸਿਰ ਆਪਣੇ ਸਾਈ ਪਰਮਾਤਮਾ ਅੱਗੇ ਝੁਕਦਾ ਨਹੀਂ ਹੈ ਉਸ ਸਿਰ ਨੂੰ ਹੁਣ ਕੀ ਕਰਨਾ ਚਾਹੀਦਾ? ਫਰੀਦ ਜੀ ਨੂੰ ਪੁੱਛਿਆ ਕਿਸੇ ਨੇ, ਉਹ ਸਿਰ ਨੂੰ ਕੀ ਕਰੀਏ ਜਿਹੜੇ ਲੋਕ ਗੁਰਦੁਆਰੇ ਆ ਕੇ ਮੱਥਾ ਨਹੀਂ ਟੇਕਦੇ ਜਾਂ ਆਪਣੇ ਮੰਦਰ ਮਸਜਿਦ ਜਾਂਦੇ ਨਹੀਂ, ਆਪਣੇ ਗੁਰਾਂ ਅੱਗੇ ਝੁਕਦੇ ਨਹੀਂ ਹੈ, ਉਹਨਾਂ ਦਾ ਕੀ ਇਲਾਜ ਕਰੀਏ? ਭਗਤ ਫਰੀਦ ਜੀ ਕਹਿੰਦੇ ਉਹਨਾਂ ਦਾ ਕੋਈ ਇਲਾਜ ਨਹੀਂ, ਇੱਕੋ ਇਲਾਜ ਹੈ ਉਹਨਾਂ ਦਾ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਂ। ਉਸ ਸਿਰ ਨੂੰ ਬਾਲਣ ਸੰਦੈ ਥਾਂ, ਬਾਲਣ ਦੀ ਜਗ੍ਹਾ ਭਾਵ ਲੱਕੜਾਂ ਦੀ ਜਗ੍ਹਾ ਪੌੜੀ ਦੇ ਹੇਠਾਂ ਚੁੱਲ੍ਹੇ ਚ ਪਾ ਕੇ ਸਾੜ ਦਿਓ। ਭਗਤ ਫਰੀਦ ਜੀ ਕਹਿੰਦੇ ਨੇ ਚੁੱਲ੍ਹੇ ਚ ਪਾ ਕੇ ਹਜੇ ਸਿਰ ਨੂੰ ਸਾੜ ਦਿਓ। ਪਹਿਲਾਂ ਕਹਿੰਦੇ ਸੀ ਇਹੋ ਸਿਰ ਨੂੰ ਵੱਢ ਦਿਓ, ਹੁਣ ਕਹਿੰਦੇ ਨੇ ਇਹਨੂੰ ਚੁੱਲ੍ਹੇ ਚ ਪਾ ਕੇ ਸਾੜ ਦਿਓ। ਇਹੋ ਜਿਹਾ ਸਿਰ ਕੀ ਕਰਨਾ ਜਿਹੜਾ ਗੁਰਾਂ ਦੇ ਅੱਗੇ ਮੱਥਾ ਨਹੀਂ ਟੇਕਦਾ? ਤੋ ਇਸ ਪ੍ਰਕਾਰ ਇਹ ਭਗਤ ਫਰੀਦ ਜੀ ਕਹਿ ਰਹੇ ਨੇ, ਉਹਨਾਂ ਦਾ ਸਲੋਕ ਹੈ। ਇਹ ਹੁਣ ਇਸ ਸਥਾਨ ਦੇ ਉੱਤੇ ਆ ਕੇ ਜੇ ਕੋਈ ਇਸ ਗੱਲ ਦਾ ਇਤਰਾਜ਼ ਕਰੇ ਕਿ ਇਹ ਤਾਂ ਬੜੀ ਗੰਦੀ ਗੱਲ ਕਹਿ ਰਿਹਾ ਜਾਂ ਗਲਤ ਗੱਲ ਕਹਿ ਰਿਹਾ ਕਿ ਸਿਰ ਨੂੰ ਕੱਟ ਕੇ ਸਿਰ ਹੀ ਲਾ ਦਿਆਂਗੇ ਜਾਂ ਚੁੱਲ੍ਹੇ 'ਚ ਸਿਰ ਦੇ ਦਿਆਂਗੇ ਜਾਂ ਲੋਹ ਦੇ ਥੱਲੇ ਸਿਰ ਦੇ ਦਿਆਂਗੇ, ਇਹ ਤਾਂ ਭਗਤ ਫਰੀਦ ਦਾ ਸਲੋਕ ਹੈ, ਜਾਂ ਮੈਂ ਸਲੋਕ ਛੱਡ ਕੇ ਜਾਵਾਂ ਵੀ ਇਹ ਸਲੋਕ ਸੰਗਤ ਨੂੰ ਠੀਕ ਨਹੀਂ ਰਹਿਣਾ ਕਿਉਂਕਿ ਇਹ ਸਲੋਕ ਸੁਣਾਉਣਾ ਨਹੀਂ ਚਾਹੀਦਾ। ਇਸ ਪ੍ਰਕਾਰ ਪਹਿਲਾਂ ਵੀ ਕਿਹਾ ਫਰੀਦਾ ਬੇਨਵਾਜਾ ਕੁੱਤਿਆ, ਉਹ ਲੋਕ ਕੁੱਤੇ ਨੇ ਜਿਹੜੇ ਨਿਤਨੇਮ ਨਹੀਂ ਕਰਦੇ, ਜਿਹੜੇ ਭਜਨ ਨਹੀਂ ਕਰਦੇ, ਜਿਹੜੇ ਨਮਾਜ਼ ਨਹੀਂ ਗੁਜ਼ਾਰਦੇ, ਜਿਹੜੇ ਮੰਦਰ ਨਹੀਂ ਜਾਂਦੇ, ਮਸਜਿਦ ਨਹੀਂ ਜਾਂਦੇ, ਉਹ ਸਾਰਿਆਂ ਨੂੰ ਇਕੱਠਾ ਕਹਿ ਦਿੱਤਾ। ਇਹ ਹੁਣ ਭਗਤ ਫਰੀਦ ਜੀ ਕਹਿ ਰਹੇ ਨੇ, ਹੁਣ ਇਹਨੂੰ ਬਾਣੀ ਚੋਂ ਕੱਢ ਦਈਏ ਜਾਂ ਇਹਨੂੰ ਬੋਲੀਏ ਨਾ ਜੀ ਕੀ ਕਰੀਏ? ਇਹ ਸਾਰੀਆਂ ਚੀਜ਼ਾਂ ਤਾਂ ਹੁਣ ਬੋਲਣੀਆਂ ਪੈਣੀਆਂ। ਇਸ ਕਰਕੇ ਬਹੁਤ ਸਾਰੇ ਪ੍ਰੇਮੀ ਵਿੱਚੋਂ ਇਤਰਾਜ਼ ਕਰਨ ਲੱਗ ਜਾਂਦੇ ਨੇ, ਇਹ ਮਿੱਠੀ ਨਹੀਂ ਬੋਲੀ, ਹੁਣ ਮਿੱਠੀ ਕਿੱਥੋਂ ਕਰਾਂ, ਇਹ ਤਾਂ ਇਸੇ ਪ੍ਰਕਾਰ ਹੀ ਚੱਲਣੀ ਜਿਵੇਂ ਲਿਖੀ ਹੋਈ ਹੈ, ਜਾਂ ਫਿਰ ਉਹੀ ਹੁਕਮਨਾਮਿਆਂ ਦੀ ਕਥਾ ਸ਼ੁਰੂ ਕਰਦੀ ਹੈ, ਮੁੜ ਕੇ ਗੁਰਪੂਰਾ ਚਰਨੀ ਲਾਇਆ ਗੁਰਪੂਰਾ ਕਿਰਪਾ ਧਾਰੀ, ਫਿਰ ਤਾਂ ਇਹੀ ਸੁਣਨਾ ਚਾਹੁੰਦੇ ਹਾਂ। ਜੇ ਖਰੀਆਂ ਖਰੀਆਂ ਸੁਣਨੀਆਂ ਫਿਰ ਭਗਤ ਫਰੀਦ ਜੀ ਪਾਸੋਂ ਸੁਣਨੀਆਂ ਪੈਣੀਆਂ, ਕਿਉਂਕਿ ਭਗਤ ਫਰੀਦ ਜੀ ਨੇ ਕਮਾਈ ਕੀਤੀ ਹੈ ਅਤੇ ਉਹ ਸਾਨੂੰ ਇਹੋ ਜਿਹਾ ਉਪਦੇਸ਼ ਦੇਣਗੇ, ਉਹ ਸੁਣਨਾ ਪੈਣਾ, ਜਾਂ ਫਿਰ ਉਹਨੇ ਦਿਨ ਬਈ ਨਾ ਸੁਣੋ ਇਸਨੂੰ, ਇਹੀ ਹੋ ਸਕਦਾ ਜਿਹੜਾ ਇਲਾਜ। ਇਸ ਕਰਕੇ ਹਰ ਇੱਕ ਨੂੰ ਇਹੀ ਹੁੰਦਾ ਕਿ ਮੈਨੂੰ ਕਿਹਾ ਜਾ ਰਿਹਾ, ਮੈਨੂੰ ਕਿਹਾ ਜਾ ਰਿਹਾ, ਤਾਂ ਤੇ ਕਿਉਂਕਿ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਤਾਂ ਔਗਣ ਖੜਾ ਹੀ ਹੁੰਦਾ ਵਿੱਚ, ਉਹ ਔਗਣ ਜਦੋਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਰੱਖਦੇ ਨੇ ਕਿਸੇ ਦੇ ਅੱਗੇ, ਫਿਰ ਉਹ ਕਹਿੰਦਾ ਇਹ ਮੇਰਾ ਔਗਣ ਦੱਸ ਰਹੇ ਨੇ ਕਥਾ 'ਚ, ਮੈਂ ਤਾਂ ਕਿਸੇ ਨੂੰ ਜਾਣਦਾ ਵੀ ਨਹੀਂ ਕਿਹਦੇ ਅੰਦਰ ਔਗਣ ਹੈ ਜਾਂ ਨਹੀਂ ਔਗਣ। ਇਸ ਕਰਕੇ ਇਹ ਵਾਰ ਵਾਰ ਜਿਹੜੀਆਂ ਗੱਲਾਂ ਸੁਣਨ 'ਚ ਆਉਂਦੀਆਂ ਨੇ ਕਿ ਇਹ ਕਥਾ ਦੇ ਵਿੱਚ ਆਹ ਚੀਜ਼ਾਂ ਹੁੰਦੀਆਂ ਨੇ, ਇਸ ਤਰ੍ਹਾਂ ਹੁੰਦੀਆਂ ਨੇ, ਇਹ ਜਿਹੜਾ ਖਿਆਲ ਕਰ ਲਓ ਇਹਨਾਂ ਗੱਲਾਂ ਦਾ, ਇਹਦੇ ਵਿੱਚ ਤਾਂ ਫਿਰ ਆਪਾਂ ਹੀ ਦੋਸ਼ੀ ਬਣ ਜਾਵਾਂ, ਗੁਰਾਂ ਦੇ ਕਹੇ ਦਾ ਗੁੱਸਾ ਨਹੀਂ ਕਰੀਦਾ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗ, ਜੇ ਗੁਰੂ ਸਾਹਿਬ ਝਿੜਕਦੇ ਨੇ ਤਾਂ ਉਹ ਮਿੱਠਾ ਲੱਗਣਾ ਚਾਹੀਦਾ। ਇਸ ਕਰਕੇ ਭਗਤ ਫਰੀਦ ਜੀ ਉਪਦੇਸ਼ ਦੇ ਰਹੇ ਨੇ, ਫਰੀਦਾ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਣੇ ਹੋਏ। ਹੁਣ ਫਰੀਦ ਜੀ ਕਥਨ ਕਰਦੇ ਨੇ, ਤੈਂਡੇ ਜਿਹੜੇ ਤੇਰੇ ਮਾਂ ਪਿਓ ਨੇ ਉਹ ਕਿੱਥੇ ਨੇ, ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਹੈ ਉਹ ਕਿੱਥੇ ਨੇ ਵੀ ਤੇਰੇ ਮਾਤਾ ਪਿਤਾ ਐ ਪਾਸੋਂ ਓਏ ਲੱਦ ਗਏ ਤੂੰ ਅਜੈ ਨਾ ਪਤੀਣ ਉਹ ਦੇਖ ਉਹ ਤਾਂ ਹੁਣ ਸਮੇਂ ਅਨੁਸਾਰ ਤੇਰੇ ਪਾਸੋਂ ਚਲੇ ਗਏ ਨੇ ਮਰ ਖਪ ਗਏ ਨੇ ਪਰ ਤੂੰ ਅਜੇ ਤੱਕ ਵੀ ਭਰੋਸਾ ਨਹੀਂ ਕਰਦਾ ਕਿ ਮੈਂ ਵੀ ਮਰ ਜਾਣਾ ਹੁਣ ਕਿਸੇ ਪ੍ਰੇਮੀ ਨੇ ਬੇਨਤੀ ਕੀਤੀ ਕਿ ਫਕੀਰ ਸਾਈ ਮੈਂ ਦੋਜਕ ਜੋ ਹੈ ਨਰਕਾਂ ਦੀ ਅਗਨੀ ਤੋਂ ਕਿਵੇਂ ਬਚ ਸਕਦਾ ਕਹਿੰਦੇ ਨਰਕਾਂ ਦੀ ਅੱਗ ਤੋਂ ਜੇ ਬਚਣਾ ਹੈ ਤਾਂ ਇੱਕੋ ਇਲਾਜ ਹੈ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਫਰੀਦ ਜੀ ਕਥਨ ਕਰਦੇ ਭਾਈ ਆਪਣੇ ਮਨ ਨੂੰ ਮੈਦਾਨ ਦੀ ਤਰ੍ਹਾਂ ਸਾਫ ਕਰ ਲੈ ਅਤੇ ਜਿਹੜੇ ਟੋਏ ਤੇ ਟਿੱਬੇ ਨੇ ਸੋਗ ਤੇ ਹਰਖ ਨੂੰ ਦੂਰ ਕਰਦੇ ਟੋਏ ਦੀ ਨਿਆਈ ਕਿਸੇ ਨੂੰ ਛੋਟਾ ਨੀਚ ਦੇਖਣਾ ਤੇ ਕਿਸੇ ਨੂੰ ਟਿੱਬੇ ਦੀ ਤਰ੍ਹਾਂ ਵੱਡਾ ਦੇਖਣਾ ਇਹ ਦ੍ਰਿਸ਼ਟੀ ਦੂਰ ਕਰਦੇ ਟੋਏ ਦੂਸਰਿਆਂ ਵਿੱਚ ਦੂਸ਼ਣ ਆਰੋਪਣੇ ਤੇ ਟਿੱਬੇ ਜਿਹੜੇ ਨੇ ਆਪਣੇ ਗੁਰਾਂ ਦਾ ਹੰਕਾਰ ਕਰਨਾ ਇਹਨੂੰ ਵੀ ਦੂਰ ਕਰਦੇ ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਹੇ ਤਾਂ ਦੋਜਕ ਨਰਕਾਂ ਦੀ ਜਿਹੜੀ ਅਗਨੀ ਹੈ ਉਹ ਤੇਰੇ ਅੱਗੇ ਮੂਲ ਨਾ ਆਵਸੀ ਕਦਾ ਚਿਤਨੀ ਆਵੇਗੀ ਭਾਵ ਤੂੰ ਨਰਕਾਂ ਵਿੱਚ ਨਹੀਂ ਜਾਏਗਾ ਮਹੱਲਾ ਪੰਜਵਾਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਸਲੋਕ ਉਚਾਰ ਕੇ ਫਰੀਦ ਜੀ ਨੂੰ ਸਰੋਪ ਦਿੰਦੇ ਨੇ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੈ ਇਹ ਫਰੀਦ ਜੋ ਖਾਲਕ ਪਰਮਾਤਮਾ ਹੈ ਉਹ ਖਲਕ ਕਿੱਥੇ ਸ੍ਰਿਸ਼ਟੀ ਦੇ ਵਿੱਚ ਅਧਿਸ਼ਠਾਨ ਰੂਪ ਹੋ ਕੇ ਅਧਿਸ਼ਠਾਨ ਕਿਹਨੂੰ ਕਿਹਾ ਆਸਰੇ ਨੂੰ ਆਸਰਾ ਰੂਪ ਹੋ ਕੇ ਵਸ ਰਿਹਾ ਅਤੇ ਖਲਕਤ ਉਸ ਰੱਬ ਦੇ ਵਿੱਚ ਕਲਪਤ ਰੂਪ ਨਾਲ ਵਸੀ ਹੋਈ ਹੈ ਖਾਲਕ ਪ੍ਰਭੂ ਜੋ ਖਲਕਤ ਵਿੱਚ ਵਸ ਰਿਹਾ ਹੈ ਤੇ ਖਲਕਤ ਰੱਬ ਵਿੱਚ ਵਸ ਰਹੀ ਹੈ ਮੰਦਾ ਕਿਸਨੋਂ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ ਜੇ ਕਰਕੇ ਉਸ ਵਾਹਿਗੁਰੂ ਤੋਂ ਬਿਨਾਂ ਹੈ ਹੀ ਕੋਈ ਨੀ ਫਿਰ ਮੰਦਾ ਕਿਹਨੂੰ ਆਖੀ ਇਹ ਬ੍ਰਹਮ ਗਿਆਨ ਦੀ ਅਵਸਥਾ ਜਦੋਂ ਬਣ ਜਾਂਦੀ ਹੈ ਉੱਥੇ ਦੀ ਜਾ ਕੇ ਅਵਸਥਾ ਹੀ ਐਸੀ ਹੋ ਜਾਂਦੀ ਤਪੱਸਿਆ ਕਰਦਿਆਂ ਕਰਦਿਆਂ ਜਿਸ ਵਕਤ ਫਰੀਦ ਜੀ ਥੱਕ ਗਏ ਤੇ ਖੁਦਾ ਵੀ ਨਾ ਬੌੜਿਆ ਉਸ ਵੇਲੇ ਵਿਆਕਲ ਦਸ਼ਾ ਵਿੱਚ ਇਹ ਸਲੋਕ ਉਚਾਰਨ ਕੀਤਾ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗੱਲ ਕੱਪ ਹੈ ਚੁੱਖ ਫਰੀਦ ਜੀ ਕਥਨ ਕਰਦੇ ਨੇ ਜਿਸ ਦਿਹਾੜੇ ਜਨਮ ਸਮੇਂ ਦਾਈ ਨੇ ਮੇਰਾ ਜੋ ਨਾੜੂਆ ਕੱਟਿਆ ਸੀ ਚੰਗਾ ਹੁੰਦਾ ਜੇ ਉਸ ਵੇਲੇ ਮਾੜਾ ਜਿਹਾ ਤੋ ਇਹ ਕੈਂਚੀ ਮੇਰੇ ਗਲ ਤੇ ਵੀ ਮਾਰ ਦਿੰਦੀ ਮੇਰਾ ਗਲ ਵੀ ਵੱਢ ਦਿੰਦੀ ਕੀ ਫਾਇਦਾ ਸੀ ਸੰਸਾਰ ਵਿੱਚ ਆਉਣ ਦਾ ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਤਾਂ ਹੋਈ ਨੀ ਮੈਨੂੰ ਪਵਨ ਨਾ ਇੱਤੀ ਮਾਮਲੇ ਸਹਾ ਨਾ ਇੱਤੀ ਦੁੱਖ ਆ ਜੰਗਲ ਵਿੱਚ ਰੁੜਨ ਤੇ ਤਪ ਕਰਨ ਦੇ ਇੰਨੇ ਮਾਮਲੇ ਨਾ ਪੈਂਦੇ ਨਾ ਹੀ ਮੈਂ ਇੰਨੇ ਵਿਛੋੜੇ ਦੇ ਦੁੱਖਾਂ ਨੂੰ ਸਹਾਰਦਾ ਹੁਣ ਬਿਰਧ ਅਵਸਥਾ ਦੀ ਹਾਲਤ ਸੁਣਾਉਂਦੇ ਨੇ ਬਿਰਧ ਅਵਸਥਾ ਦੇ ਆਉਣ ਕਰਕੇ ਛੱਬਣ ਚੱਲਣ ਰਤਨ ਸੇ ਸੁਣੀਆਂ ਬਹਿ ਗਏ ਸਖਤ ਸਖਤ ਚੀਜ਼ਾਂ ਦੇ ਚੱਬਣ ਵਾਲੇ ਜਿਹੜੇ ਦੰਦ ਸੀ ਪ੍ਰਿਥਵੀ ਪਰ ਚੱਲਣ ਵਾਲੇ ਜਿਹੜੇ ਪੈਰ ਸੀ ਰਤਨਾ ਸਮਾਨ ਉੱਜਲ ਤੇ ਪ੍ਰਕਾਸ਼ਵਾਨ ਜਿਹੜੇ ਨੇਤਰ ਤੇ ਸ਼ਬਦਾਂ ਦੇ ਸੁਣਨ ਵਾਲੇ ਜਿਹੜੇ ਸੁਣੀਆਂ ਕੰਨ ਸੀ ਤੇ ਆਦਿਕ ਸਾਰੇ ਇੰਦਰੀਏ ਆਪੋ ਆਪਣੇ ਕਰਤੱਬਾਂ ਵੱਲੋਂ ਬਹਿ ਗਏ ਸਿਥਲ ਹੋ ਗਏ ਜਿਵੇਂ ਮੀਂਹ ਦੇ ਪੈਣ ਕਰਕੇ ਕੱਚੀ ਕੰਧ ਬਹਿ ਜਾਂਦੀ ਹੈ ਤਿਵੇਂ ਹੀ ਬਿਰਧ ਅਵਸਥਾ ਰੂਪੀ ਮੀਂਹ ਦੇ ਪੈਣ ਨਾਲ ਸਭ ਇੰਦਰੀਏ ਆਪੋ ਆਪਣੀਆਂ ਗੋਲਕਾਂ ਵਿੱਚ ਬਹਿ ਗਏ ਭਾਵ ਕਮਜ਼ੋਰ ਹੋ ਗਏ ਹੇੜੇ ਮੁੱਤੀ ਤਾਹਸੇ ਜਾਨੀ ਚੱਲ ਗਏ ਜਿਸ ਵੇਲੇ ਹੇੜੇ ਜਿਹੜਾ ਸਰੀਰ ਨੇ ਧਾਹ ਮੁੱਤੀ ਧਾਹ ਮਾਰੀ ਨਾ ਭਾਵ ਜਿਸ ਵੇਲੇ ਸਰੀਰ ਨੇ ਜਵਾਬ ਦੇ ਦਿੱਤਾ ਉਹ ਤਿਸ ਵੇਲੇ ਸੰਗ ਦੇ ਜਿਹੜੇ ਜਾਨੀ ਸੀ ਪਿਆਰੇ ਜੋ ਇੰਦਰੀਏ ਸਨ ਉਹ ਵੀ ਚਲੇ ਗਏ ਦੰਦਾਂ ਕੰਨਾਂ ਲੋਇਣਾ ਤਿੰਨਾਂ ਦਿੱਤੀ ਹਾਰ ਦੇਖ ਫਰੀਦਾ ਉੱਠ ਚੱਲੇ ਮੁੱਢ ਕਦੀਮੀ ਦੇ ਯਾਰ ਇਹ ਬਾਹਰਲਾ ਸਲੋਕ ਹੈ ਕਬੀਰ ਜੀ ਦਾ ਸੋ ਫਰੀਦ ਜੀ ਦਾ ਸੋ ਕਬੀਰ ਜੀ ਕੀ ਕਹਿੰਦੇ ਨੇ ਅਥਵਾ ਭਗਤ ਭੀਖਣ ਜੀ ਵੀ ਕਹਿੰਦੇ ਨੇ ਕਿ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰਿਆ ਅਬ ਕਿਆ ਕਰੇ ਪਰਾਂ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਫਰੀਦ ਜੀ ਕਥਨ ਕਰਦੇ ਪੁਰਸ਼ਾ ਤੇਰੇ ਨਾਲ ਕੋਈ ਬੁਰਾ ਵੀ ਕਰੇ ਨਾ ਤਾਂ ਵੀ ਤਿਸ ਬੁਰੇ ਦਾ ਭਲਾ ਕਰਿਆ ਕਰ ਉਹਦੀ ਬੁਰਿਆਈ ਨੂੰ ਦੇਖ ਕੇ ਤੂੰ ਆਪਣੇ ਮਨ ਵਿੱਚ ਗੁੱਸਾ ਨਾ ਕਰਿਆ ਕਰ ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਆਪਾਂ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ ਇਸ ਕਰਕੇ ਇਹ ਜਿਹੜਾ ਹੈ ਮਨ ਦੇ ਅੰਦਰ ਗੁੱਸਾ ਕਰਨਾ ਮਾੜੀ ਗੱਲ ਹੈ ਬੁਰੇ ਨੂੰ ਦੇਖ ਕੇ ਬੁਰੇ ਨਾਲ ਬੁਰਿਆਈ ਕਰਨੀ ਮਾਫ਼ ਕਰਨ ਕਈ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਜਿਸ ਕਰਕੇ ਫਿਰ ਤੈਨੂੰ ਫਾਇਦਾ ਕੀ ਹੋਵੇਗਾ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਤੇਰੀ ਪ੍ਰਤੱਖ ਦੇਹੀ ਨੂੰ ਅਧਿਆਤਮਕ ਅਧੀ ਭੂਤਕ ਅਧੀ ਦੈਵਿਕ ਮਤਲਬ ਕਿ ਅਧੀ ਵਿਆਧੀ ਉਪਾਧੀ ਇਹ ਜਿਹੜੇ ਕੋਈ ਰੋਗ ਨਹੀਂ ਲੱਗੇਗਾ ਤੇ ਬੁੱਧੀ ਰੂਪ ਪੱਲੇ ਵਿੱਚ ਸਤ ਸੰਤੋਖ ਆਦਿਕ ਸਾਰੇ ਸ਼ੁਭ ਗੁਣਾਂ ਨੂੰ ਪ੍ਰਾਪਤ ਕਰ ਲਏਗਾ। ਬਾਗ ਦੇ ਵਿੱਚ ਵੱਜਦੀ ਨੌਬਤ ਦੀ ਆਵਾਜ਼ ਸੁਣ ਕੇ ਸਲੋਕ ਉਚਾਰ ਦੇ ਵੈਰਾਗ ਜਨਕ ਉਪਦੇਸ਼ ਦਿੰਦੇ ਨੇ। ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ, ਪੀਰ ਜੀ ਕਥਨ ਕਰਦੇ ਨੇ ਜਿਸ ਤਰ੍ਹਾਂ ਦੁਨੀਆਂ ਵਿੱਚ ਸ਼ੋਭਨੀਕ ਬਾਗ ਹੈ, ਇਹ ਸ਼ੋਭਨੀਕ ਬਾਗ ਹੈ ਸੰਸਾਰ, ਜਿਸ ਵਿੱਚ ਪੰਛੀ ਪ੍ਰਾਹੁਣਿਆਂ ਦੀ ਸਮਾਨ ਰਾਤ ਕੱਟਣ ਲਈ ਆਏ ਨੇ। ਨੌਬਤ ਵੱਜੀ ਸੁਬਹ ਸਿਉ ਚੱਲਣ ਕਾ ਕਰ ਸਾਜ, ਜਿਸ ਵਕਤ ਬਾਗਵਾਨ ਨੇ ਸਵੇਰ ਸਾਰ ਨੌਬਤ ਵਜਾਈ ਤਾਂ ਪੰਛੀਆਂ ਨੇ ਚੱਲਣ ਦਾ ਸਾਜ ਕਰ ਲਿਆ, ਭਾਵ ਪੰਛੀ ਜਿਹੜੇ ਸੀ ਉਹ ਉੱਡਣ ਲਈ ਤਿਆਰ ਹੋ ਜਾਂਦੇ ਨੇ। ਉਹ ਇਹ ਦ੍ਰਿਸ਼ਟਾਂਤ ਹੈ। ਇਸੇ ਪ੍ਰਕਾਰ ਕਹਿੰਦੇ ਨੇ ਫਰੀਦਾ ਪੰਖ ਪ੍ਰਾਹੁਣੀ ਦੁਨੀ ਸੁਹਾਵਾ ਬਾਗ, ਫਰੀਦ ਜੀ ਕਥਨ ਕਰਦੇ ਨੇ ਇਸ ਦੁਨੀਆਂ ਰੂਪੀ ਸੁਹਾਵਾ ਸੋਭਨੀਕ ਸੋਹਣੇ ਬਾਗ ਵਿੱਚ ਜੀਵਾਂ ਰੂਪੀ ਪੰਛੀ ਕੁਝ ਕੁ ਦਿਨ ਦੇ ਪ੍ਰਾਹੁਣੇ ਹਨ। ਨੌਬਤ ਵੱਜੀ ਸੁਬਹ ਸਿਉ ਚੱਲਣ ਕਾ ਕਰ ਸਾਜ, ਸੁਬਹ ਸਿਉ ਆਦ ਤੋਂ ਹੀ, ਸੁਬਹ ਦਾ ਮਤਲਬ ਹੁੰਦਾ ਆਦ, ਆਦ ਦਾ ਮਤਲਬ ਹੁੰਦਾ ਜਨਮ, ਜਨਮ ਤੋਂ ਹੀ ਤੇਰੇ ਨਾਲ ਮੌਤ ਰੂਪੀ ਨੌਬਤ ਵੱਜ ਰਹੀ ਹੈ, ਇਸ ਲਈ ਤੂੰ ਆਪਣੇ ਚੱਲਣ ਦਾ ਜਿਹੜਾ ਸਾਜ ਹੈ ਉਹ ਤਿਆਰ ਕਰ, ਭਾਵ ਮੌਤ ਨੂੰ ਹਰ ਵੇਲੇ ਯਾਦ ਰੱਖ। ਅਥਵਾ ਕਹਿੰਦੇ ਨੇ ਆਦ ਤੋਂ ਹੀ, ਭਾਵ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਵੇਦ ਰੂਪੀ ਨੌਬਤ ਵੱਜ ਰਹੀ ਹੈ, ਇਸ ਲਈ ਤੂੰ ਚੱਲਣ ਦਾ ਸਾਜ ਤਿਆਰ ਕਰ, ਭਾਵ ਜਪ ਤਪ ਆਦਿਕ ਸਾਧਨਾ ਨੂੰ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਲੈ, ਜਿਸ ਕਰਕੇ ਪ੍ਰਲੋਕ ਘਰ ਵਿੱਚ ਤੇਰਾ ਸੁਖ ਸਹਿਤ ਵਾਸਾ ਹੋ ਜਾਵੇ। ਫਰੀਦਾ ਰਾਤ ਕਥੂਰੀ ਵੰਡੀ ਹੈ ਸੁੱਤਿਆਂ ਮਿਲਿਆ ਨਾ ਭਾਉ, ਫਰੀਦ ਜੀ ਕਥਨ ਕਰਦੇ ਨੇ ਜਿਸ ਤਰ੍ਹਾਂ ਸ਼ਾਹੂਕਾਰਾਂ ਵੱਲੋਂ ਰਾਤ ਨੂੰ ਕਸਤੂਰੀ ਵੰਡੀ ਜਾਂਦੀ ਹੈ, ਪਰ ਸੁੱਤਿਆਂ ਹੋਇਆਂ ਪੁਰਸ਼ਾਂ ਨੂੰ ਕਸਤੂਰੀ ਵਿੱਚੋਂ ਕੁਝ ਵੀ ਭਾਉ ਜਿਹੜਾ ਹਿੱਸਾ ਮਿਲਦਾ, ਜਿਨ੍ਹਾਂ ਨੈਣ ਨੀਂਦਰਾਵਲੇ ਤਿੰਨਾਂ ਮਿਲਣ ਕਵਾਓ, ਜਿਨ੍ਹਾਂ ਪੁਰਸ਼ਾਂ ਦੇ ਨੇਤਰ ਨੀਂਦਰਾਵਲੇ ਨੇ ਨਿੰਦਰਾ ਵਾਲੇ ਨੇ, ਭਾਵ ਜੋ ਪੁਰਸ਼ ਸੁੱਤੇ ਰਹਿੰਦੇ ਨੇ ਉਹਨਾਂ ਨੂੰ ਕਸਤੂਰੀ ਦਾ ਮਿਲਣਾ ਬੜਾ ਹੀ ਕਵਾਓ ਹੈ, ਕਠਿਨ ਹੈ, ਔਖਾ ਹੈ। ਕਹਿੰਦੇ ਤਿੰਨਾਂ ਆਲਸੀਆਂ ਨੂੰ ਕਸਤੂਰੀ ਦਾ ਮਿਲਣਾ ਕਵਾਓ ਕਿਸ ਤਰ੍ਹਾਂ ਹੋ ਸਕਦਾ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਨਿੰਦਰਾਵਲੇ ਨਿੰਦਰਾ ਵੱਲੋਂ ਹਟ ਕੇ ਭਾਵ ਜੋ ਪੁਰਸ਼ ਉੱਦਮੀ ਨੇ ਤਿੰਨਾਂ ਮਿਲਣ ਕਵਾਓ, ਤਿੰਨਾਂ ਨੂੰ ਬੁਲਾ ਕੇ ਕਸਤੂਰੀ ਮਿਲਦੀ ਭਾਵ ਦਿੱਤੀ ਜਾਂਦੀ ਹੈ। ਇਹ ਦ੍ਰਿਸ਼ਟਾਂਤ ਇਸੇ ਪ੍ਰਕਾਰ ਨਾਲ ਕਹਿੰਦੇ ਨੇ ਫਰੀਦਾ ਰਾਤ ਕਥੂਰੀ ਵੰਡੀਆ ਸੁੱਤਿਆਂ ਮਿਲਿਆ ਨਾ ਭਾਵ, ਫਰੀਦ ਜੀ ਕਥਨ ਕਰਦੇ ਨੇ ਸ਼ਹਿਨਸ਼ਾਹ ਜੋ ਗੁਰੂ ਸਾਹਿਬ ਜੀ ਨੇ ਉਹਨਾਂ ਵੱਲੋਂ ਅਵਸਥਾ ਰੂਪੀ ਰਾਤ ਵਿੱਚ ਸਤਸੰਗ ਦੁਆਰਾ ਭਲਕੀ ਰੂਪੀ ਕਸਤੂਰੀ ਵੰਡੀ ਜਾਂਦੀ, ਪਰ ਜਿਹੜੇ ਅਵਿਦਿਆ ਰੂਪੀ ਨੀਂਦ ਵਿੱਚ ਸੁੱਤੇ ਹੋਏ ਨੇ ਹੁਣ ਉਹਨਾਂ ਨੂੰ ਭਗਤੀ ਦਾ ਹਿੱਸਾ ਨਹੀਂ ਮਿਲਦਾ। ਜਿਨ੍ਹਾਂ ਨੈਣ ਨੀਂਦ ਰਾਵਲੇ ਤਿੰਨਾਂ ਮਿਲਣ ਕਵਾਓ, ਜਿਨ੍ਹਾਂ ਮਨਮੁਖਾਂ ਦੇ ਮਨ ਬੁੱਧ ਰੂਪੀ ਨੇਤਰ ਜਿਹੜੇ ਨੇ ਅਵਿਦਿਆ ਰੂਪੀ ਨਿੰਦਰਾ ਵਾਲੇ ਨੇ, ਤਿੰਨਾਂ ਨੂੰ ਭਗਤੀ ਦਾ ਮਿਲਣਾ ਬੜਾ ਕਵਾਓ ਹੈ, ਕਠਿਨ ਹੈ। ਅਥਵਾ ਕਹਿੰਦੇ ਨੇ ਜਿਨ੍ਹਾਂ ਗੁਰਮੁਖ ਜਗਿਆਸੂਆਂ ਦੇ ਮਨ ਬੁੱਧ ਰੂਪੀ ਨੇਤਰ ਜਿਹੜੇ ਨੇ ਨਿੰਦਰਾ ਵਾਲੇ ਤੇ ਵਿਦਿਆ ਰੂਪੀ ਨਿੰਦਰਾ ਵੱਲੋਂ ਹਟ ਗਏ ਨੇ, ਉਹਨਾਂ ਨੂੰ ਭਗਤੀ ਦਾ ਮਿਲਣਾ ਜਿਹੜਾ ਕਵਾਓ, ਬੁਲਾ ਕੇ ਦਿੰਦੇ ਨੇ ਭਗਤੀ ਬਖਸ਼ਿਸ਼ ਕਰਦੇ ਨੇ, ਜਿਸ ਤਰ੍ਹਾਂ ਭਾਈ ਬਹਿਲੋ ਨੂੰ ਬੁਲਾ ਕੇ ਗੁਰੂ ਅਰਜਨ ਦੇਵ ਨੇ ਬਖਸ਼ਿਸ਼ ਕੀਤੀ। ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇਆ ਜੱਗ, ਫਰੀਦ ਜੀ ਕਥਨ ਕਰਦੇ ਨੇ ਮੈਂ ਤਾਂ ਜਾਣਿਆ ਨਿਸ਼ਚਾ ਕੀਤਾ ਕਿ ਪ੍ਰਤੱਖ ਦੁੱਖ ਅਥਵਾ ਭੁੱਖ ਦਾ ਦੁੱਖ ਵਿਛੋੜੇ ਦਾ ਦੁੱਖ ਮੈਨੂੰ ਹੀ ਹੈ, ਪਰ ਦੁੱਖ ਤਾਂ ਸਾਰੇ ਜਗਤ ਨੂੰ ਹੀ ਹੈ, ਸਾਰਿਆਂ ਜੀਵਾਂ ਨੂੰ ਹੀ ਹੈ, ਦੁੱਖ ਸਬਾਇਆ ਜੱਗ। ਕੱਲ ਵੀ ਜਿਵੇਂ ਆਇਆ ਸੀ ਬਾਰ ਪਰਾਇਆ ਬੈਸਣ, ਇਸੇ ਪ੍ਰਕਾਰ ਇਹ ਸਬਾਇਆ ਪਾਠ ਵੀ ਇਉਂ ਹੀ ਆਉਂਦਾ, ਇਹ ਦੁੱਖ ਸਬਾਈਆ ਨਹੀਂ ਕਰਨਾ, ਦੁੱਖ ਸਬਾਇਆ ਜੱਗ। ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਤੋ ਉਸ ਵਕਤ ਸ਼ੰਕਾਵਾਦੀ ਨੇ ਸ਼ੰਕਾ ਕੀਤੀ, ਫਕੀਰ ਸਾਈਂ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਸਾਰੇ ਜੀਵ ਦੁਖੀ ਨੇ, ਤਾਂ ਕਹਿੰਦੇ ਜਿਸ ਵੇਲੇ ਗਿਆਨ ਵੈਰਾਗ ਰੂਪ ਉੱਚੇ ਟਿੱਬੇ ਪਰ ਚੜ੍ਹ ਕੇ ਦੇਖਿਆ ਤਾਂ ਮੈਂ ਇਹ ਨਿਸ਼ਚੇ ਕੀਤਾ ਕਿ ਸਾਰੇ ਘਰਾਂ ਘਰਾਂ ਵਿੱਚ ਇਹੀ ਦੁੱਖਾਂ ਰੂਪ ਅੱਗ ਲੱਗੀ ਹੋਈ, ਕਿਸੇ ਦੇ ਸਰੀਰ ਰੂਪ ਘਰ ਵਿੱਚ ਕਾਮ ਦੀ ਅੱਗ ਲੱਗ ਰਹੀ ਹੈ, ਕਿਸੇ ਦੇ ਘਰ ਵਿੱਚ ਕ੍ਰੋਧ ਦੀ ਅੱਗ ਲੱਗੀ ਹੋਈ ਹੈ, ਕਿਸੇ ਦੇ ਘਰ 'ਚ ਲੋਭ, ਕਿਸੇ ਦੇ ਘਰ 'ਚ ਰਾਗ ਦਵੈਸ਼ ਈਰਖਾ ਵਕੀਲੀ ਦੀ ਅੱਗ ਲੱਗੀ ਹੋਈ ਹੈ। ਅੱਗੇ ਪੰਜਵੇਂ ਪਾਤਸ਼ਾਹ ਕਿਰਪਾ ਕਰ ਰਹੇ ਨੇ, ਮਹੱਲਾ ਪੰਜਵਾਂ। ਫਰੀਦਾ ਭੂਮ ਰੰਗਾਵਲੇ ਮੰਝ ਵਸੂਲਾ ਬਾਗ, ਤੇ ਫਰੀਦ ਇਹ ਬੁੱਧੀ ਰੂਪ ਧਰਤੀ ਹੈਗੀ ਤਾਂ ਰੰਗਾਵਲੀ ਆਨੰਦ ਵਾਲੀ ਸੀ, ਪਰ ਇਸ ਮਨਮੁਖ ਜੀਵ ਨੇ ਬੁੱਧੀ ਰੂਪ ਧਰਤੀ ਵਿੱਚ ਵਿਸ਼ੇਸ਼ ਕਰਕੇ ਕਾਮ ਆਦਿਕਾਂ ਰੂਪੀ ਸੂਲਾਂ ਜੋ ਕੰਡਿਆਂ ਦਾ ਬਾਗ ਲਗਾਉਣਾ ਕੀਤਾ। ਜਿਵੇਂ ਕੋਈ ਬੰਦਾ ਕਿਸੇ ਰਾਜੇ ਨੇ ਉਹਨੂੰ ਬਾਗ ਦੇ ਦਿੱਤਾ ਚੰਦਨ ਦਾ, ਵੀ ਇਹ ਚੰਦਨ ਦੀ ਲੱਕੜੀ ਵੇਚ ਵੇਚ ਕੇ ਅਮੀਰ ਹੋ ਜਾਵੇਗਾ। ਉਹ ਬੰਦਾ ਸੀ ਰੋਜ਼ ਲੱਕੜ ਦੇ ਕੋਲੇ ਬਣਾ ਕੇ ਵੇਚਣ ਵਾਲਾ। ਹੁਣ ਉਸ ਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਚੰਦਨ ਬਹੁਤ ਮਹਿੰਗਾ ਵਿਕਦਾ। ਉਹਨੇ ਹਰ ਰੋਜ਼ ਪੰਜ ਚਾਰ ਦਰਖਤ ਵੱਢ ਕੇ ਉਹਨਾਂ ਦੇ ਕੋਲੇ ਬਣਾ ਕੇ ਚੰਦਨ ਦੇ ਫਿਰ ਵੇਚਣੇ। ਹੁਣ ਕੋਲਿਆਂ ਨੇ ਤਾਂ ਕੋਲਿਆਂ ਦੇ ਭਾਅ ਹੀ ਵਿਕਣਾ। ਜਦੋਂ ਸਾਰਾ ਬਾਗ ਵੱਢ ਕੇ ਵੇਚ ਦਿੱਤਾ ਤਾਂ ਇੱਕ ਦਿਨ ਜਦੋਂ ਕੁਹਾੜਾ ਮੋਢੇ 'ਤੇ ਰੱਖ ਕੇ ਪੈਸੇ ਲੈਣ ਵਾਸਤੇ ਗਿਆ ਦੁਕਾਨਦਾਰ ਤੋਂ, ਦੁਕਾਨਦਾਰ ਨੇ ਕਿਹਾ ਦਿਖਾਈ ਇੱਕ ਮਿੰਟ ਕੁਹਾੜਾ ਆਪਣਾ। ਦੁਕਾਨਦਾਰ ਨੇ ਦੇਖਿਆ ਕਿ ਇਹ ਜਿਹੜਾ ਦਸਤਾ ਪਾਇਆ ਹੋਇਆ ਵਿੱਚ, ਇਹ ਤਾਂ ਚੰਦਨ ਦਾ ਹੈ। ਸੁੰਘ ਕੇ ਦੇਖਿਆ ਬੜੀ ਖੁਸ਼ਬੂ ਵਾਲਾ, ਕਹਿੰਦਾ ਵੀ ਇਹ ਲੱਕੜ ਦੇਣੀ ਮੈਨੂੰ। ਕਹਿੰਦਾ ਇਹ ਕੀ ਕਰਨੀ ਤੂੰ ਲੱਕੜ, ਮੈਂ ਤਾਂ ਮਸਾਂ ਕੁਹਾੜੇ ਵਿੱਚ ਪਾਈ ਹੈ। ਕਹਿੰਦਾ ਨਹੀਂ, ਇਹ ਲੱਕੜ ਦੇ ਮੈਂ ਤੈਨੂੰ 100 ਰੁਪਇਆ ਦੇਵਾਂਗਾ। ਉਹ ਸੋਚਾਂ ਵਿੱਚ ਪੈ ਗਿਆ ਕਿ ਅੱਜ ਤੱਕ ਜਿੰਨਾ ਕੋਲਾ ਵੇਚਿਆ ਉਹ ਸਾਰਾ ਕੋਲਾ 100 ਰੁਪਏ ਦਾ ਵੇਚਿਆ, ਤੇ ਇਹ ਇਕੱਲਾ ਹੀ ਲੱਕੜ ਦਾ ਵਿਆਹ ਜਾਂ 100 ਰੁਪਏ ਦਾ, ਇਹ ਕੀ ਕਾਰਨ ਹੈ? ਕਹਿੰਦੇ ਬਈ ਇਹ ਕੀ ਕਾਰਨ ਹੈ? ਕਹਿੰਦੇ ਇਹ ਕਿਉਂਕਿ ਚੰਦਨ ਦਾ ਹੈ ਨਾ, ਇਸ ਕਰਕੇ ਇਹ ਮਹਿੰਗਾ ਹੁੰਦਾ। ਉਹ ਜਿਹੜਾ ਲੱਕੜਹਾਰਾ ਸੀ ਕਹਿਣ ਲੱਗਿਆ, ਅੱਛਾ ਮੇਰਾ ਤਾਂ ਸਾਰਾ ਬਾਗ ਹੀ ਫਿਰ ਚੰਦਨ ਦਾ ਸੀ। ਕਹਿੰਦੇ ਹਾਂ। ਕਹਿੰਦੇ ਤੂੰ ਕੀ ਕੀਤਾ? ਕਹਿੰਦੇ ਮੈਂ ਤਾਂ ਕੋਲੇ ਬਣਾ ਬਣਾ ਵੇਚ ਦਿੱਤੇ। ਕਹਿੰਦੇ ਉਹ ਚੱਲਿਆ, ਤੂੰ ਤਾਂ ਲੱਖਾਂ ਪਤੀ ਹੋ ਜਾਣਾ ਸੀ, ਤੂੰ ਕੋਲੇ ਕਿਉਂ ਬਣਾਏ ਚੰਦਨ ਦੇ? ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜ਼ਿੰਦਗੀ ਤਾਂ ਹੈ ਚੰਦਨ ਦਾ ਬਾਗ ਖੁਸ਼ਬੂਆਂ ਵਾਲੀ, ਪਰ ਆਪਾਂ ਇਹਨੂੰ ਕਾਮ ਕ੍ਰੋਧ ਦੇ ਕੰਡੇ ਬੀਜ ਕੇ ਆਪਾਂ ਵੀ ਇਹੀ ਗਲਤੀ ਕਰ ਰਹੇ ਹਾਂ ਕਿ ਸਾਰਾ ਬਾਗ ਕੋਈ ਵੱਢ ਕੇ, ਜਿਵੇਂ ਅੰਗੂਰ ਲੱਗੇ ਹੋਣ, ਅੰਬ ਸੇਬ ਲੱਗੇ ਹੋਣ, ਕਾਜੂ ਬਦਾਮ ਲੱਗੇ ਹੋਣ, ਤੇ ਕੋਈ ਬੰਦਾ ਉਹ ਸਾਰੀਆਂ ਚੀਜ਼ਾਂ ਵੱਢ ਕਰਕੇ ਉੱਥੇ ਕਿੱਕਰਾਂ ਬੀਜ ਛੱਡੇ, ਇਹ ਕੋਈ ਸਿਆਣਪ ਨਹੀਂ ਹੈ। ਇਸੇ ਤਰ੍ਹਾਂ ਅਸੀਂ ਆਤਮਿਕ ਆਨੰਦ ਛੱਡ ਕੇ ਵਿਸ਼ਿਆਂ ਦੇ ਆਨੰਦ ਲੈਣ ਵਾਸਤੇ ਦਿਨ ਰਾਤ ਭੱਜੇ ਫਿਰਦੇ ਹਾਂ। ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜੋ ਜਨ ਪੀਰ ਨਿਵਾਜਿਆ ਤਿਨਾਂ ਅੰਤ ਨਾ ਲਾਗ। ਜਿਹੜਾ ਪੁਰਸ਼ ਆਪਣੇ ਪੀਰ ਗੁਰਾਂ ਦਾ ਨਿਵਾਜਿਆ ਹੋਇਆ ਵਡਿਆਇਆ ਹੋਇਆ, ਭਾਵ ਜਿਸ ਉੱਤੇ ਗੁਰੂ ਦੀ ਕਿਰਪਾ ਹੈ, ਉਹਨਾਂ ਗੁਰਮਤੀਆਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨੀ ਦਾ ਅਥਵਾ ਵਿਸ਼ੇ ਵਿਕਾਰਾਂ ਰੂਪ ਅਗਨੀ ਦਾ ਕੋਈ ਅੰਤ ਨਹੀਂ ਲੱਗਦਾ, ਸੇਕ ਨਹੀਂ ਲੱਗਦਾ। ਮਹੱਲਾ ਪੰਜਵਾਂ। ਇਹ ਸਲੋਕ ਵੀ ਫਰੀਦ ਜੀ ਪ੍ਰਤੀ ਕਥਨ ਕਰਦੇ ਉਪਦੇਸ਼ ਦਿੰਦੇ ਨੇ ਮਹਾਰਾਜ ਪੰਜਵੇਂ ਪਾਤਸ਼ਾਹ। ਫਰੀਦਾ ਉਮਰ ਸੁਹਾਵੜੀ ਸੰਗ ਸੁਵਰਨੜੀ ਦੇ, ਇਹ ਫਰੀਦ ਸੁਹਾਵੜੀ ਜੋ ਰੋਗ ਤੋਂ ਰਹਿਤ ਲੰਮੀ ਉਮਰ ਦੇ ਸਹਿਤ, ਜਿਨ੍ਹਾਂ ਦੀ ਸੁਵਰਨੜੀ ਗੋਰੇ ਰੰਗ ਵਾਲੀ ਕੰਚਨ ਵਰਗੀ ਸੁੰਦਰ ਦੇਹ ਹੈ, ਵੇਲੇ ਕਈ ਪਾਈਆਂ ਜਿਨ੍ਹਾਂ ਪਿਆਰੇ ਨੇ, ਇਹ ਜਿਨ੍ਹਾਂ ਦਾ ਪਿਆਰੇ ਵਾਹਿਗੁਰੂ ਨਾਲ ਪ੍ਰੇਮ ਵੀ ਹੈ, ਇਹੋ ਜਿਹੇ ਗੁਰਮੁਖ ਜਨ ਮਹਾਤਮਾ ਸੰਸਾਰ ਦੇ ਵਿੱਚ ਵਿਰਲੇ ਵਿਰਲੇ ਹੀ ਪਾਏ ਜਾਂਦੇ ਨੇ। ਕਿਉਂਕਿ ਰੰਗ ਚੰਗਾ ਹੋਣਾ, ਉਮਰ ਲੰਬੀ ਹੋਣੀ, ਸਰੀਰ ਅਰੋਗ ਹੋਣਾ, ਫਿਰ ਰੱਬ ਦੇ ਨਾਲ ਜੁੜ ਜਾਣਾ, ਇਹ ਤਾਂ ਕੋਈ ਕੋਈ ਜੁੜਦਾ, ਨਹੀਂ ਤਾਂ ਜ਼ਿਆਦਾਤਰ ਬਿਮਾਰ ਹੋ ਜਾਏ ਫਿਰ ਜੁੜਦਾ, ਕੋਈ ਦੁੱਖ ਆ ਜਾਏ ਫਿਰ ਜੁੜਦਾ, ਕੋਈ ਹੋਰ ਗੱਲ ਹੋ ਜਾਏ ਤਾਂ ਜੁੜਦਾ, ਨਹੀਂ ਤਾਂ ਕੋਈ ਜੁੜਦਾ ਹੀ ਨਹੀਂ ਪਰਮਾਤਮਾ ਨਾਲ, ਇਹੋ ਜਿਹੇ ਤਾਂ ਕੋਈ ਵਿਰਲੇ ਹੀ ਨੇ। ਉਮਰ ਸੁਹਾਵੜੀ ਜੋ ਸ਼ੋਭ ਨੀਕ ਭਾਵ ਰੋਗ ਤੋਂ ਰਹਿਤ ਲੰਮੀ ਉਮਰ ਦਾ ਹੋਣਾ, ਸੰਗ ਸੁਵੰਦੜੀ ਦੇਹ ਨਾਲ ਹੀ ਸ੍ਰੇਸ਼ਟ ਰੰਗ ਵਾਲੀ ਦੇਹ ਦਾ ਹੋਣਾ, ਅਤੇ ਪਿਆਰੇ ਪਰਮਾਤਮਾ ਨਾਲ ਪ੍ਰੇਮ ਹੋਣਾ, ਇਹਨਾਂ ਤਿੰਨਾਂ ਗੱਲਾਂ ਨੂੰ ਕੋਈ ਵਿਰਲੇ ਹੀ ਗੁਰਮੁਖ ਪਾਉਂਦੇ ਨੇ ਜਿਨ੍ਹਾਂ ਦੇ ਮੱਥੇ ਦੇ ਚੰਗੇ ਲੇਖ ਨੇ। ਸੋ ਜਿਸ ਪਾਕਪਟਨ ਸ਼ਹਿਰ ਚ ਫਰੀਦ ਜੀ ਰਿਹਾ ਕਰਦੇ ਸੀ, ਕੁਦਰਤੀ ਉਸ ਨੂੰ ਦਰਿਆ ਨੇ ਢਾਹ ਲਾ ਦਿੱਤੀ। ਲੋਕਾਂ ਨੇ ਯਤਨ ਤਾਂ ਬਹੁਤ ਕੀਤੇ ਪਰ ਸਫਲਤਾ ਪ੍ਰਾਪਤ ਨਾ ਹੁੰਦੀ, ਦੇਖ ਕੇ ਫਰੀਦ ਜੀ ਪਾਸ ਆਏ, ਆ ਕਰਕੇ ਬੇਨਤੀ ਕੀਤੀ ਅਤੇ ਉਸ ਜਗ੍ਹਾ ਤੇ ਲੈ ਆਏ। ਉੱਥੇ ਦਰਿਆ ਦੇ ਕਿਨਾਰੇ ਪਰ ਖਲੋ ਕੇ ਫਰੀਦ ਜੀ ਇਹ ਸਲੋਕ ਉਚਾਰਨ ਲੱਗੇ, ਕੰਧੀ ਵਹਿਣ ਨਾ ਢਾਹੇ ਤਾਉ ਵੀ ਲੇਖਾ ਦੇਵਣਾ। ਦਰਿਆ ਨੂੰ ਕਹਿਣ ਲੱਗੇ, ਹੇ ਵਹਿਣ, ਇਹ ਦਰਿਆ ਤੂੰ ਇਹਨਾਂ ਕੰਧੀ ਕਿਨਾਰਿਆਂ ਨੂੰ ਨਾ ਢਾਹਣਾ ਕਰ, ਜੇ ਢਾਹੇਗਾ ਤਾਂ ਤੈਨੂੰ ਖੁਦਾ ਦੀ ਦਰਗਾਹ ਵਿੱਚ ਹਿਸਾਬ ਦੇਣਾ ਪਏਗਾ, ਇਹ ਖਿਆਲ ਕਰ ਲੈ। ਇਸ ਤਰ੍ਹਾਂ 3-4 ਵਾਰੀ ਕਹਿਣ ਤੇ ਵੀ ਦਰਿਆ ਨੇ ਪਲਟਾ ਨਾ ਖਾਧਾ। ਤਾਂ ਉਸ ਵੇਲੇ ਫਿਰ ਫਰੀਦ ਜੀ ਪ੍ਰੇਮੀਆਂ ਪਾਸੋਂ ਤਹੀ ਮੰਗਵਾ ਕੇ ਆਪ ਦੀ ਕਿਨਾਰਿਆਂ ਨੂੰ ਪੁੱਟਣ ਲੱਗ ਪਏ। ਫਰੀਦ ਜੀ ਦੀ ਇਹ ਕਿਰਿਆ ਦੇਖ ਕੇ ਲੋਕਾਂ ਨੇ ਕਿਹਾ, ਫਰੀਦ ਜੀ ਇਹ ਕੀ ਕਰਨ ਲੱਗ ਪਏ, ਜੋ ਤੁਹਾਨੂੰ ਤਾਂ ਦਰਿਆ ਦੇ ਥੱਲਣ ਵਾਸਤੇ ਬੁਲਾਇਆ ਸੀ ਪਰ ਤੁਸੀਂ ਤਾਂ ਸਗੋਂ ਆਪ ਹੀ ਕਿਨਾਰਿਆਂ ਨੂੰ ਢਾਉਣ ਲੱਗ ਪਏ ਹੋ। ਤਾਂ ਫਰੀਦ ਜੀ ਨੇ ਕਿਹਾ, ਮੇਰੇ ਕੀ ਇਖਤਿਆਰ, ਜਿੱਧਰ ਰੱਬ ਰਜਾਏ ਵਹਿਣ ਤਦਾਊ ਗਾਉਂ ਕਰੇ। ਹੁਣ ਜਿਸ ਪਾਸੇ ਵਾਹਿਗੁਰੂ ਦੀ ਆਗਿਆ ਹੈ, ਇਹ ਦਰਿਆ ਜਿਹੜਾ ਹੈ ਤਦਾਊ ਗਾਉਂ ਕਰੇ, ਉਸ ਪਾਸੇ ਚੱਲਣਾ ਕਰ ਰਿਹਾ। ਉਹ ਕਹਿੰਦੇ ਨੇ ਜਦੋਂ ਕਹੀ ਲੈ ਕੇ ਫਰੀਦ ਜੀ ਕਹਿੰਦੇ ਵੀ ਰੱਬ ਤਾਂ ਪਾਕਪਟਨ ਸ਼ਹਿਰ ਨੂੰ ਦਰਿਆ ਮੋੜ ਰਿਹਾ, ਇਹ ਸ਼ਹਿਰ ਨੂੰ ਡੋਬਣਾ, ਆਪਾਂ ਕਿਉਂ ਫਿਰ ਇਹ ਕਹੀਏ ਕਿ ਪਰੇ ਨੂੰ ਪਾਣੀ ਜਾਵੇ। ਲਿਆ ਕਹੀ ਦਿਓ ਮੈਂ ਵੀ ਰੱਬ ਨਾਲ ਮਦਦ ਕਰਾਂ, ਮੈਂ ਵੀ ਦਰਿਆ ਦਾ ਵਹਿਣ ਵੱਢ ਕੇ ਨਾ ਪਾਕ ਪੱਟਣ ਵੱਲ ਨੂੰ ਮੋੜਦੇ। ਜਿਉਂ ਹੀ ਕਹੀ ਲੈ ਕੇ ਫਰੀਦ ਜੀ ਥਾਂ ਪੁੱਟਣ ਲੱਗ ਪਏ, ਉਸੇ ਵਕਤ ਹੀ ਐਸੀ ਛੱਲ ਵੱਜੀ ਦਰਿਆ ਦਾ ਵਹਿਣ ਪਰੇ ਨੂੰ ਮੁੜ ਗਿਆ ਸਾਰਾ, ਕਿਉਂਕਿ ਭਾਣੇ ਅੰਦਰ ਚੱਲ ਪਏ ਨਾ। ਭਾਣੇ ਅੰਦਰ ਚੱਲਣ ਤੋਂ ਵਾਹਿਗੁਰੂ ਖੁਸ਼ ਹੋ ਗਏ, ਉਹਨਾਂ ਨੇ ਦਰਿਆ ਦਾ ਵਹਿਣ ਹੀ ਮੋੜ ਦਿੱਤਾ। ਅਥਵਾ ਕਹਿੰਦੇ ਨੇ ਕੰਧੀ ਵਹਿਣ ਨਾ ਢਾਹੇ ਤੋ ਵੀ ਲੇਖਾ ਦੇਵਣਾ, ਹੇ ਵਹਿਣ, ਵਹਿਣ ਕੌਣ ਹੈ ਜੀਵ, ਤੂੰ ਵੈਰਾਗ ਅਤੇ ਭਗਤੀ ਰੂਪ ਕੰਧੀ ਨਾ ਢਾਣਾ ਕਰ, ਜੇ ਢਾਏਗਾ ਤਾਂ ਤੈਨੂੰ ਵੀ ਦਰਗਾਹ ਦੇ ਵਿੱਚ ਹਿਸਾਬ ਦੇਣਾ ਪਏਗਾ। ਤਾਂ ਅੱਗੋ ਜੀਵ ਨੇ ਕਿਹਾ ਮੈਨੂੰ ਕੀ ਕਰਨਾ ਚਾਹੀਦਾ, ਜਿੱਧਰ ਰੱਬ ਰਜਾਏ ਵਹਿਣ ਤਦਾਉ ਗਾਉ ਕਰੇ। ਕਹਿੰਦੇ ਜਿਸ ਤਰ੍ਹਾਂ ਰੱਬ ਦੀ ਆਗਿਆ ਹੈ ਨਾ, ਭਾਵ ਪ੍ਰਭੂ ਨੇ ਵੇਦਾਂ ਸ਼ਾਸਤਰਾਂ ਵਿੱਚ ਜੋ ਕਥਨ ਕੀਤਾ ਹੈ, ਇਹ ਵਹਿਣ ਹੈ ਜੀਵਤ ਨਾਉ ਤੁਸੀਂ ਅਨੁਸਾਰ ਤੂੰ ਗਾਉ ਕਰ ਚੱਲਣਾ ਕਰ। ਫਰੀਦਾ ਦੁੱਖਾਂ ਸੇਤੀ ਦੇਹੋ ਗਿਆ ਸੂਲਾਂ ਸੇਤੀ ਰਾਤ। ਫਰੀਦ ਜੀ ਕਥਨ ਕਰਦੇ ਨੇ ਕਿ ਵਿਸ਼ੇ ਪ੍ਰਾਇਣ, ਪ੍ਰਾਇਣ ਦਾ ਮਤਲਬ ਹੁੰਦਾ ਆਸਰਾ, ਵਿਸ਼ਿਆਂ ਦੇ ਪ੍ਰਾਇਣ ਹੋਣ ਕਰਕੇ ਪਾਪੀ ਪੁਰਸ਼ਾਂ ਦਾ ਜੋਬਨ ਅਵਸਥਾ ਰੂਪੀ ਜਿਹੜਾ ਦਿਨ ਸੀ ਉਹ ਦੁੱਖਾਂ ਨਾਲ ਹੀ ਬਤੀਤ ਹੋ ਗਿਆ, ਅਤੇ ਬਿਰਦ ਅਵਸਥਾ ਰੂਪੀ ਰਾਤ ਜਿਹੜੀ ਸੀ ਇਹ ਚਿੰਤਾ ਰੂਪੀ ਸੂਲਾਂ ਸਹਿਤ ਬਤੀਤ ਹੋ ਗਈ। ਜਹੀ ਅਵਸਥਾ ਦੇਖ ਕੇ ਖੜਾ ਪੁਕਾਰੇ ਪਤਨੀ ਦੇੜਾ ਕੱਪਰ ਵਾਤ। ਪੱਤਣ ਦੇ ਮਾਲਕ ਗੁਰੂ ਸਾਹਿਬ ਜੀ ਵੈਰਾਗ ਰੂਪੀ ਪੱਤਣ ਤੇ ਖਲੋ ਕੇ ਉੱਚੀ ਉੱਚੀ ਪੁਕਾਰ ਕਰ ਰਹੇ ਨੇ, ਇਹ ਦੁਨੀਆਂ ਦੇ ਲੋਕੋ ਹੁਸ਼ਿਆਰ ਹੋ ਜਾਓ, ਕਿਉਂਕਿ ਵਾਸ਼ਨਾ ਰੂਪੀ ਪਾਉਣ ਦੇ ਚੱਲਣ ਕਰਕੇ ਤੁਹਾਡਾ ਸਰੀਰ ਰੂਪੀ ਜਿਹੜਾ ਬੇੜਾ ਹੈ ਕਾਮ ਆਦਿਕ ਰੂਪੀ ਕੱਪੜਾਂ ਦੇ ਵਾਤ ਮੁੱਖ ਵਿੱਚ ਪੈ ਰਿਹਾ। ਜੇ ਕਿ ਤੁਹਾਨੂੰ ਬਚਣੇ ਦੀ ਇੱਛਾ ਹੈ ਸਾਰਿਆਂ ਨੂੰ, ਤਾਂ ਸਤਸੰਗ ਦੁਆਰਾ ਸਿਮਰਨ ਕਰੋ। ਲੰਮੀ ਲੰਮੀ ਨਦੀ ਵਹੈ ਕੰਧੀ ਕੇਰਾ ਹੇਤ। ਕਾਲ ਰੂਪੀ ਲੰਮੀ ਲੰਮੀ ਨਦੀ ਵਗ ਰਹੀ, ਭਾਵ ਚਾਰੋ ਦਿਸ਼ਾ ਵਿੱਚ ਕਾਲ ਦਾ ਹੀ ਜ਼ੋਰ ਚੱਲ ਰਿਹਾ ਹੈ। ਫਿਰ ਜਿਸ ਕਾਲ ਰੂਪੀ ਨਦੀ ਦਾ ਸਰੀਰ ਰੂਪੀ ਕੰਧੀ ਦੇ ਢਾਣੇ ਵਿੱਚ ਹਿੱਤ ਹੈ, ਹੇਤ ਪ੍ਰੇਮ ਹੈ, ਮਾਇਆ ਦੀ ਤ੍ਰਿਸ਼ਨਾ ਰੂਪੀ ਲੰਮੀ ਲੰਮੀ ਨਦੀ ਵਗ ਰਹੀ ਹੈ। ਸਹਿਸ ਖੱਟੇ ਲੱਖ ਕਾ ਉਠਾਵੈ ਤ੍ਰਿਪਨਾ ਆਵੈ ਮਾਇਆ ਪਾਛਾ ਪਾਵੈ। ਤਾਂ ਮਹਾਰਾਜ ਕੀ ਫਰਮਾਉਂਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੇ ਰਹਾਓ, ਕੋਟ ਜੋਰੇ ਲਾਖ ਕਰੋਰੇ ਮਾਨਾ ਹੋਰੇ ਪਰਾ ਪਰਾ ਹੀ ਕੋ ਲੁਝੀ ਹੈ। ਜਿਸ ਤ੍ਰਿਸ਼ਨਾ ਰੂਪੀ ਨਦੀ ਦਾ ਸ਼ੁਭ ਗੁਣਾ ਰੂਪੀ ਕੰਧੀ ਦੇ ਢਾਣੇ ਪਰ ਪ੍ਰੇਮ ਹੈ, ਬੇੜੇ ਨੂੰ ਕੱਪੜ ਕਿਆ ਕਰੇ ਜੇ ਪਾਤਣ ਰਹੇ ਸੁਜੇਤ। ਜੇਕਰ ਗੁਰੂ ਸਾਹਿਬ ਜੀ ਰੂਪੀ ਪੱਤਣ ਜੋ ਨੇ, ਪਾਤਣ ਕੌਣ, ਮਲਾਹ ਹੁੰਦਾ, ਮਲਾਹ ਸੁਚੇਤ ਹੋ ਕੇ ਰਹਿਣ, ਤਾਂ ਇੱਕ ਸਿੱਖ ਦੇ ਸਰੀਰ ਰੂਪ ਬੇੜੇ ਦਾ ਕਾਮ ਆਦਿਕਾਂ ਰੂਪੀ ਕੱਪੜ ਕੀ ਵਿਗਾੜ ਸਕਦੇ ਨੇ, ਨਹੀਂ ਵਿਗਾੜ ਸਕਦੇ ਕੁਛ। ਜਿਸ ਤਰ੍ਹਾਂ ਕਲਗੀਧਰ ਪਿਤਾ ਜੀ ਨੇ ਭਾਈ ਜੋਗਾ ਸਿੰਘ ਦੀ ਮਦਦ ਕੀਤੀ, ਕਿਰਪਾ ਕੀਤੀ, ਉਹਦੇ ਉੱਤੇ ਕੋਈ ਵਾਰ ਨਹੀਂ ਚੱਲਿਆ ਵਿਸ਼ਿਆਂ ਵਿਕਾਰਾਂ ਦਾ। ਇਸੇ ਤਰ੍ਹਾਂ ਕਹਿੰਦੇ ਪੂਰਨ ਗੁਰਾਂ ਦੀ ਪ੍ਰਾਪਤੀ ਵਿੱਚ ਦੁਰਲੱਭ ਦਾ ਵਰਣਨ ਕਥਨ ਕਰਦੇ ਨੇ ਕਿ ਪੂਰਨ ਜਿਹੜੇ ਗੁਰੂ ਹੁੰਦੇ ਨੇ ਉਹ ਬੜੇ ਔਖੇ ਮਿਲਦੇ ਨੇ, ਅਧੂਰੇ ਗੁਰੂ ਤਾਂ ਬਹੁਤ ਮਿਲ ਜਾਂਦੇ। ਲੋਕੀ ਕਹਿੰਦੇ ਬੜਾ ਇਕੱਠ ਸੀ, ਬਹੁਤ ਇਕੱਠ ਸੀ ਉੱਥੇ ਅਧੂਰੇ ਗੁਰੂਆਂ ਕੋਲੇ, ਉੱਥੇ ਤਾਂ ਆਪੇ ਇਕੱਠ ਹੋਣਾ। ਇਕੱਠ ਤਾਂ ਆਪਾਂ ਇੱਥੇ ਵੀ ਕਰ ਸਕਦੇ ਹਾਂ, ਆਪਾਂ ਸਾਰੀਆਂ ਬੰਦਿਸ਼ਾਂ ਤੋੜ ਦੀ, ਅੱਜ ਇੱਥੇ ਵੀ ਇਕੱਠ ਹੋਣਾ ਸ਼ੁਰੂ ਹੋ ਜਾਣਾ। ਇਹ ਜਿੱਥੇ ਬੰਦਿਸ਼ ਹੁੰਦੀ ਹੈ ਉੱਥੇ ਇਕੱਠ ਘੱਟ ਹੁੰਦਾ, ਤੇ ਜਿੱਥੇ ਐਵੇਂ ਬੰਦਿਸ਼ਾਂ ਸਾਰੀਆਂ ਟੁੱਟੀਆਂ ਹੋਣ ਉੱਥੇ ਕੋਈ ਇਕੱਠ ਨਹੀਂ। ਲੋਕੀ ਅੱਜ ਕੱਲ ਜ਼ਿਆਦਾਤਰ ਇਕੱਠ ਨੂੰ ਹੀ ਦੇਖ ਕੇ ਖੁਸ਼ ਹੁੰਦੇ ਨੇ ਕਿ ਫਲਾਣੇ ਥਾਂ ਬੜਾ ਇਕੱਠ ਸੀ, ਇਕੱਠ ਤਾਂ ਤੁਸੀਂ ਕੀ ਲੈਣਾ। ਇਸ ਕਰਕੇ ਹੀਰੇ ਜਵਾਹਰਾਤ ਆਦਿਕ ਦੀ ਦੁਕਾਨ ਤੇ ਜਿਵੇਂ ਕਿਸੇ ਜੌਹਰੀ ਨੂੰ ਕਿਸੇ ਬੰਦੇ ਨੇ ਪੁੱਛ ਲਿਆ ਸੀ, ਭਾਈ ਮੈਂ ਤੇਰੀ ਦੁਕਾਨ ਦੇ ਕੋਲ ਦੀ ਰੋਜ਼ ਲੰਘਦਾ ਬੈਠਦਾ ਨਹੀਂ ਹੈ, ਪਰ ਗਾਹਕ ਨਹੀਂ ਕੋਈ ਦੇਖਿਆ ਕਦੇ। ਸੋ ਇਹ ਮਤਲਬ ਅੱਖੀਂ ਦੇਖਣ ਦੀ ਗੱਲ ਕਿਸੇ ਬੰਦੇ ਨੇ ਸੁਣਾਈ ਬਾਹਰ ਇੱਧਰਲੇ ਪਿਸ਼ੌਰ ਵੱਲ ਦੀ, ਪੁਰਾਣੀ ਗੱਲ ਹੈ, ਕਹਿੰਦੇ ਗਾਹਕ ਕੋਈ ਕਦੇ ਨਹੀਂ ਆਇਆ ਦੇਖਿਆ ਮੈਂ। ਸੋ ਇਹ ਗੁਜ਼ਾਰਾ ਕਿਵੇਂ ਚੱਲਦਾ ਤੇਰਾ, ਇੰਨੇ ਨੌਕਰ ਚਾਕਰ ਨੇ, ਇੰਨਾ ਖਰਚਾ ਹੈ। ਉਹ ਹੱਸ ਕੇ ਕਹਿਣ ਲੱਗਿਆ, ਕਹਿੰਦਾ ਸ਼ਾਹ ਜੀ ਜੇ ਇੱਕ ਮਹੀਨੇ 'ਚ ਇੱਕ ਗਾਹਕ ਵੀ ਆ ਜਾਏ ਨਾ ਸਾਡਾ, ਬਸ ਸਾਡੇ ਸਾਰੇ ਕੋਟੇ ਪੂਰੇ ਹੋ ਜਾਂਦੇ ਨੇ। ਕਹਿੰਦੇ ਇਹ ਕੋਈ ਗਾਜਰਾਂ ਮੂਲੀਆਂ ਨਹੀਂ, ਇਹ ਕਿਤੇ ਸਬਜ਼ੀਆਂ, ਜਾਂ ਕਿਤੇ ਅਚਾਰ ਤਾਂ ਨਹੀਂ ਖਰੀਦਣਾ, ਜਾਂ ਕਿਤੇ ਲੂਣ ਮਿਰਚ ਮਸਾਲਾ ਹੈ। ਇੱਥੇ ਤਾਂ ਇੱਕ ਗਾਹਕ ਆ ਗਿਆ, ਕੋਈ ਹੀਰਾ ਵੇਖ ਗਿਆ 50,000 ਦਾ, ਕੋਈ 2 ਲੱਖ ਦਾ, ਕੋਈ 3 ਲੱਖ ਦਾ, ਤਾਂ ਸਾਨੂੰ ਉਹਦੇ ਵਿੱਚੋਂ ਹੀ 1 ਲੱਖ ਰੁਪਇਆ ਵੱਜ ਜਾਣਾ, ਤੇ ਗਾਜਰਾਂ ਮੂਲੀ ਵਾਲਿਆਂ ਨੂੰ 1 ਲੱਖ ਬਚਣਾ ਸਾਲ 'ਚ ਜਾ ਕੇ, ਪਤਾ ਨਹੀਂ 2 ਸਾਲਾਂ 'ਚ। ਇਸ ਕਰਕੇ ਜਿੱਥੇ ਵੱਡੇ ਗਾਹਕ ਹੁੰਦੇ ਨੇ ਉੱਥੇ ਇਕੱਠ ਘੱਟ ਹੀ ਹੁੰਦਾ, ਤੇ ਜਿੱਥੇ ਗਾਜਰਾਂ ਮੂਲੀਆਂ ਵਿਕਦੀਆਂ ਹੋਣ ਉੱਥੇ ਤਾਂ ਬਹੁਤ ਜ਼ਿਆਦਾ ਇਕੱਠ ਹੁੰਦਾ। ਤਾਂ ਸਤਿਗੁਰੂ ਮਹਾਰਾਜ ਬਾਰੇ ਕਹਿੰਦੇ ਨੇ, ਫਰੀਦਾਂ ਗੱਲੀ ਸੋ ਸੱਜਣ ਦੀ ਹੀ ਇੱਕ ਢੁੰਡੇਂਦੀ ਨਾਲ ਹਾਂ। ਫਰੀਦ ਜੀ ਕਥਨ ਕਰਦੇ ਨੇ ਗੱਲਾਂ ਨਾਲ ਘਰ ਪੂਰਾ ਕਰਨ ਵਾਲੇ ਤਾਂ 1 ਦੀ ਬਜਾਏ 20 ਸੱਜਣ ਬਣ ਜਾਂਦੇ ਨੇ। ਗੱਲਾਂ ਨਾਲ ਘਰ ਪੂਰਾ ਕਰਨ ਵਾਲੇ ਤੁਹਾਨੂੰ 20 ਗੁਰੂ ਮਿਲ ਸਕਦੇ ਨੇ। ਜਿੱਥੇ ਮਰਜ਼ੀ ਗੁਰੂ ਭਾਲ ਲਓ। ਇਹ ਤਾਂ ਹਲੇ ਥੋੜੇ ਨੇ, ਆਓ ਦਸਵੇਂ ਪਾਤਸ਼ਾਹ ਨੂੰ ਪੁੱਛੀਏ ਮਹਾਰਾਜ ਕਿੰਨੇ ਕੁ ਹੋਣਗੇ। ਮਹਾਰਾਜ ਕਹਿਣ ਲੱਗੇ ਘਰ ਘਰ ਹੋਏ ਬਹਿ ਹੈ ਰਾਮਾ, ਤਿੰਨ ਤੇ ਸਰਾ ਨਾ ਕਹੂ ਕੰਮ। ਇਹ ਤਾਂ ਘਰ ਘਰ ਦੇ ਵਿਚ ਗੁਰੂ ਬਣ ਕੇ ਬੈਠਣੇ ਹਲੇ, ਹਰੇਕ ਘਰ ਚ ਗੁਰੂ ਜ਼ਿਆਦਾ ਤੇ ਚੇਲੇ ਘੱਟ। ਇਸ ਕਰਕੇ ਕਹਿੰਦੇ ਨੇ ਗੱਲਾਂ ਬਾਤਾਂ ਨਾਲ ਤਾਂ ਸੱਜਣ ਜਿੰਨੇ ਮਰਜ਼ੀ ਬਣਾ ਲਓ, ਗੁਰੂ ਜਿੰਨੇ ਮਰਜ਼ੀ ਧਾਰਨ ਕਰ ਲਓ, ਪਰ ਜਿਸ ਤਰ੍ਹਾਂ ਦਾ ਆਤਮ ਜੀਵਨ ਵਾਲਾ ਸੱਜਣ ਮੈਂ ਢੂੰਡਦੀਆਂ ਉਹ ਇੱਕ ਵੀ ਨਹੀਂ ਲੱਭਦਾ। ਨਾਨਕ ਦੁਨੀਆਂ ਚਾਰ ਦਿਹਾੜੇ, ਸੁੱਖ ਕੀਤਾ ਦੁੱਖ ਹੋਈ, ਗੱਲਾਂ ਵਾਲੇ ਹੈਣ ਘਨੇਰੇ ਛੱਡ ਨਾ ਸਕਿਆ ਕੋਈ, ਅਤੇ ਗੱਲਾਂ ਕਰਨ ਕਰਕੇ ਤਾਂ ਸਵਰਗ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਗੱਲੀ ਭਿਸ ਨਾ ਜਾਈਏ, ਛੁੱਟਿਆ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾ। ਗੱਲਾਂ ਦੇ ਨਾਲ ਜੇ ਕੋਈ ਬਹਿਸ਼ਤਾਂ ਨੂੰ ਜਾਵੇ ਤਾਂ ਫਿਰ ਸਾਰੇ ਹੀ ਚਲੇ ਜਾਣ। ਸੱਚ ਦੀ ਕਮਾਈ ਕੀਤੇ ਜਾਂਦੇ ਨੇ, ਕਹਿੰਦੇ ਮਾਰਨ ਪਾਹੇ ਹਰਾਮ ਮੈਂ। ਜੇ ਕਿਸੇ ਦਾ ਇਸ ਪ੍ਰਕਾਰ ਕਹਿੰਦੇ ਨੇ, ਕੋਈ ਬੱਕਰਾ ਚੱਕ ਲਿਆ ਕਿਸੇ ਦਾ, ਬੱਕਰਾ ਵੱਢ ਕੇ ਉਹਨੇ ਚੰਗੇ ਮਸਾਲੇ ਪਾ ਕੇ ਤਿਆਰ ਕਰ ਲਿਆ, ਕਹਿੰਦਾ ਇਹ ਹਲਾਲ ਦਾ ਬੱਕਰਾ ਖਾ ਰਹੇ। ਸਤਿਗੁਰੂ ਜੀ ਨੇ ਉਹ ਸਾਰੀਆਂ ਉਦਾਹਰਨਾਂ ਵਿੱਚ ਦੇ ਦਿੱਤੀਆਂ। ਕੋਈ ਮੁਸਲਮਾਨ ਸੀ ਜਿਹਨੇ ਗੱਲ ਕੀਤੀ। ਮਹਾਰਾਜ ਕਹਿੰਦੇ ਹੁਣ ਚੋਰੀ ਦੀ ਚੀਜ਼ ਚੱਕ ਕੇ ਲਿਆ ਕੇ ਕੋਈ ਫਰਜ ਕਰੋ, ਚਲੋ ਬੱਕਰਾ ਇਹਨਾਂ ਨੇ ਕਿਹਾ ਆਪਾਂ ਸਬਜ਼ੀ ਕਹਿ ਲਓ, ਵੀ ਸਬਜ਼ੀ ਕੋਈ ਬੰਦਾ ਕਿਸੇ ਦੁਕਾਨਦਾਰ ਦੀ ਚੋਰੀ ਕਰ ਲਿਆ ਆ, ਸਬਜ਼ੀ ਤਾਂ ਚੱਕ ਲਿਆਂਦੀ 20 ਰੁਪਏ ਦੀ, ਤੇ ਜਿਹੜਾ ਗਰਮ ਮਸਾਲਾ ਸੀ ਰਸਤੇ ਚੋਂ 2 ਰੁਪਏ ਦਾ ਮਸਾਲਾ, 2 ਰੁਪਏ ਦਾ ਲੂਣ ਲਿਆ, ਤੇ ਇਹ 2-4 ਚੀਜ਼ਾਂ ਲਈਆਂ, ਸਬਜ਼ੀ ਵਧੀਆ ਚੁੱਕ ਲਿਆਂਦੀ ਤੇ ਉਹ ਲਿਆ ਕੇ ਘਰੇ ਬਣਾਈ, ਤੇ ਉਹਨੂੰ ਕੋਈ ਕਹੇ ਵੀ ਇਹ ਹੱਕ ਦੀ ਸਬਜ਼ੀ ਖਾ ਰਿਹਾ ਮੈਂ, ਉਹ ਹੱਕ ਦੀ ਤਾਂ ਨਹੀਂ। ਕਹਿੰਦਾ ਹੱਕ ਦੀ ਕਿਵੇਂ ਹੋਗੀ? ਕਹਿੰਦਾ ਮਸਾਲੇ ਮੇਰੇ ਨੇ, ਮਸਾਲੇ ਪਾਉਣ ਨਾਲ ਹੱਕ ਦੀ ਸਬਜ਼ੀ ਨਹੀਂ ਬਣ ਜਾਂਦੀ। ਤਾਂ ਸਤਿਗੁਰੂ ਕਹਿੰਦੇ ਮਾਰਨ ਪਾਹੇ ਹਰਾਮ ਮਹ, ਹਰਾਮ ਦੀ ਚੀਜ਼ ਦੇ ਉੱਤੇ ਮਾਰਨ ਤੋਂ ਭਾਵ ਮਸਾਲੇ ਪਾ ਕੇ ਹੋਏ ਹਲਾਲ ਨਾ ਜਾਏ, ਉਹ ਹਲਾਲ ਦੀ ਤਾਂ ਨਹੀਂ ਬਣ ਜਾਂਦੀ ਹੈ। ਸੰਸਾਰਕ ਗੱਲਾਂ ਕਰਕੇ ਤਾਂ ਪਰਮੇਸ਼ਰ ਪਤੀ ਵੀ ਨਹੀਂ ਮਿਲਦਾ। ਨੰਨਾ ਨਾ ਭੋਗ ਨਿਤ ਭੋਗਿਆ, ਨਾ ਡੀਠਾ ਨਾ ਸਮ ਲਿਆ, ਗੱਲੀ ਹਾਂ ਸੁਹਾਗਣ ਭੈਣੇ, ਕੰਤ ਨਾ ਕਬੂ ਮੈਂ ਮਿਲਿਆ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਧੁਖਾਂ ਜਿਉਂ ਮਾਲੇ ਹੀ ਕਾਰਨ ਤਿਨਾ ਮਾਪੇਰੇ, ਮਾਪੇਰੀ ਤੋਂ ਭਾਵ ਮੇਰਾ ਪਤੀ ਜੋ ਪਰਮਾਤਮਾ, ਤਿਸ ਦੀ ਪ੍ਰਾਪਤੀ ਵਾਸਤੇ ਮੈਂ ਵਿਜੋਗਣ ਮਾਲੀ ਹੀ, ਗੋਹਿਆਂ ਦੀ ਭੋਰ ਵਾਂਗੂ, ਮਾਲੀ ਹੀ ਤੋਂ ਭਾਵ ਬੱਕਰੀਆਂ ਦੀ ਸੁੱਕੀਆਂ ਮੇਂਗਣਾ ਵਾਂਗੂ ਧੁਖਦੀ ਪਈ ਆ ਮੈਂ ਤਾਂ ਹਰ ਵਕਤ। ਤੋ ਕਿਸੇ ਵਿਸ਼ਈ ਪੁਰਸ਼ ਨੇ ਸੰਸਾਰਕ ਸੁੱਖਾਂ ਦੀ ਤਾਰੀਫ ਕਰਦਿਆਂ ਹੋਇਆਂ ਫਰੀਦ ਜੀ ਨੂੰ ਕਿਹਾ, ਉਹ ਫਕੀਰ ਸਾਈਆਂ ਤੂੰ ਸੰਸਾਰ ਦਾ ਕੀ ਦੇਖਿਆ, ਤੂੰ ਤਾਂ ਆਪਣੀ ਉਮਰ ਤਪ ਕਰਦੇ ਗਵਾ ਲਈ, ਐਵੇਂ ਘਾਹ ਫੂਸ ਖਾਈ ਜਾਂਦਾ, ਕਦੇ ਸਵਾਦ ਵੀ ਲਿਆ ਦੁਨੀਆਂ ਦੇ ਪਦਾਰਥਾਂ ਦਾ? ਇਹ ਗੱਲ ਸੁਣ ਕੇ ਫਰੀਦ ਜੀ ਉਹਨੂੰ ਉੱਤਰ ਦਿੰਦਿਆਂ ਹੋਇਆਂ ਸਮਝਾਉਂਦੇ ਨੇ, ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ। ਫਰੀਦ ਜੀ ਕਥਨ ਕਰਦੇ ਨੇ ਪਦਾਰਥਾਂ ਨੇ ਲੱਭ ਕਰਕੇ ਇਹ ਤਨ ਤਾਂ ਨੇਤਾ ਪ੍ਰਤੀ ਕੁੱਤੇ ਵਾਂਗੂ ਭੌਂਕਦਾ ਹੀ ਰਹਿੰਦਾ, ਮੈਂ ਆਹ ਖਾਣਾ, ਮੈਂ ਉਹ ਖਾਣਾ, ਮੈਂ ਆਹ ਖਾਣਾ, ਇਹ ਤਾਂ ਭੌਂਕਦਾ ਹੀ ਰਹਿੰਦਾ ਹਰ ਵਕਤ, ਕੁੱਤੇ ਦੀ ਤਰ੍ਹਾਂ ਇਹ ਹਮੇਸ਼ਾ ਲੱਭ ਕਰਦਾ ਖਾਣ ਦਾ। ਇਸ ਨਿਕੰਮੇ ਸਰੀਰ ਦੇ ਮਗਰ ਲੱਗ ਕੇ ਨੇਤਾ ਪ੍ਰਤੀ ਕੌਣ ਦੁਖੀ ਹੋਵੇ? ਇਹਨੂੰ ਤਾਂ ਇੱਕ ਚੀਜ਼ ਖਵਾ ਦੋ, ਰਾਜਦਾ ਤਾਂ ਨੀ ਇਹ, ਫਿਰ ਦੂਜੀ ਮੰਗਦਾ, ਫਿਰ ਤੀਜੀ ਮੰਗਦਾ, ਫਿਰ ਚੌਥੀ ਚੀਜ਼ ਮੰਗਦਾ। ਕੋਈ ਕਹੇ ਕਿ ਮੈਂ ਅੱਜ ਰੱਜ ਗਿਆ ਹਾਂ, ਨਹੀਂ ਰੱਜਦਾ ਕੋਈ। ਸੋ ਇਸ ਕਰਕੇ ਕਹਿੰਦੇ ਕੰਨੀ ਬੁੱਝੇ ਦੇ ਰਹਾ ਕਿਤੀ ਵਗੈ ਪਾਉਣ, ਚਾਹੇ ਕਿਤਨੀਆਂ ਹੀ ਵਿਸ਼ੇ ਵਾਸ਼ਨਾ ਰੂਪੀ ਪਾਉਣਾ ਵਗਣ, ਪਰ ਮਨੁੱਖ ਨੂੰ ਚਾਹੀਦਾ ਕਿ ਆਪਣੇ ਕੰਨਾਂ ਵਿੱਚ ਵੈਰਾਗ ਵਿਵੇਕ ਸਮ ਦਾ ਰੂਪ, ਇੱਕ ਸਮ ਅਤੇ ਦਮ ਦੋ ਹੁੰਦੇ ਨੇ ਨਾ, ਮਨ ਨੂੰ ਰੋਕਣਾ, ਇੰਦਰੀਆਂ ਨੂੰ ਰੋਕਣਾ, ਕਹਿੰਦੇ ਇਹਨਾਂ ਦੇ ਕੰਨਾਂ ਦੇ ਵਿੱਚ ਬੁੱਝੇ ਪਾ ਲਵਾਂ, ਸਮ ਦਮ ਰੂਪ ਬੁੱਝੇ ਪਾ ਕੇ ਚੁੱਪ ਕਰਕੇ ਬੈਠ ਜਾਵਾਂ, ਰੂ ਪਾ ਲਵਾਂ ਕੰਨਾਂ ਚ, ਮੈਂ ਇਹਨਾਂ ਸਰੀਰ ਦੀ ਤਾਂ ਗੱਲ ਹੀ ਨਾ ਸੁਣਾ, ਇਹਨੂੰ ਸਿਰਫ ਮੈਂ ਦਾਲ ਤੇ ਰੋਟੀ ਦੇਵਾਂ, ਅਥਵਾ ਇਹਨੂੰ ਕੱਲੀ ਰੋਟੀ ਦੇਵਾਂ ਲੂਣ ਨਾਲ, ਇਹੀ ਖਾਈ ਚੱਲ, ਜਿੰਨੇ ਸਵਾਦ ਵਧਾ ਲਵਾਂਗੇ ਓਨੇ ਹੀ ਵੱਧਦੇ ਜਾਣੇ ਨੇ, ਜਿੰਨੇ ਘਟਾ ਲਵਾਂ ਓਨੇ ਘੱਟ ਜਾਣੇ ਨੇ। ਇਸ ਕਰਕੇ ਨੀਂਦ ਵੀ ਜਿੰਨੀ ਮਰਜ਼ੀ ਵਧਾ ਲਓ ਤੇ ਘਟਾ ਲਓ, ਨੀਂਦ ਹੈ, ਖੁਰਕ, ਲੱਸੀ, ਲੜਾਈ, ਇਹ 8 ਚੀਜ਼ਾਂ ਨੇ ਸਾਰੀਆਂ, ਇਹ ਜਿੰਨੀਆਂ ਮਰਜ਼ੀ ਵਧਾਈ ਜਾਓ ਤੇ ਜਿੰਨੀਆਂ ਮਰਜ਼ੀ ਘਟਾਈ ਜਾਓ, ਸਵਾਦ ਨੇ ਜਿੰਨੇ ਮਰਜ਼ੀ ਵਧਾ ਲਓ। ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਈ ਵਹਨ, ਹੁਣ ਫਰੀਦ ਜੀ ਕਥਨ ਕਰਦੇ ਨੇ ਕਿ ਰੱਬ ਦਾ ਸਿਮਰਨ ਕਰਨ ਵਾਲੇ ਜੋ ਤਤਵੇਤਾ ਮਹਾਤਮਾ ਨੇ, ਇਹੀ ਇੱਕ ਰੱਬ ਦੀਆਂ ਪੱਕੀਆਂ ਹੋਈਆਂ ਖਜੂਰਾਂ ਨੇ, ਕਿਉਂਕਿ ਅਰਬ ਦੇਸ਼ ਦਾ ਰਾਜਾ ਜਿਹੜਾ ਸੀ ਨਾ, ਉਹ ਇਸ ਪ੍ਰਕਾਰ ਉਹਨਾਂ ਦੇ ਅਰਬ ਦੇ ਇਲਾਕੇ ਵਿੱਚ ਤੁਰਿਆ ਅਵਸਥਾ, ਇਹ ਜਿਹੜੀਆਂ ਸਾਰੀਆਂ ਖਜੂਰਾਂ ਪੱਕੀਆਂ ਦੀ ਗੱਲ ਕਰਦੇ ਨੇ, ਖਜੂਰਾਂ ਉਸ ਇਲਾਕੇ ਵਿੱਚ ਬਹੁਤ ਮਸ਼ਹੂਰ ਨੇ। ਸੋ ਇਸ ਕਰਕੇ ਅਰਬ ਦੇ ਰਾਜਿਆਂ ਨੂੰ ਜਦੋਂ ਵੀ ਕੋਈ ਭੇਟਾ ਦਿੰਦਾ ਜਾਂ ਉਧਰ ਲਕੀਰਾਂ ਨੂੰ ਭੇਟਾ ਦਿੰਦੇ, ਉਧਰ ਖਜੂਰ ਨੂੰ ਪਵਿੱਤਰ ਮੰਨ ਕੇ ਦਿੰਦੇ ਨੇ। ਸੋ ਇਸ ਕਰਕੇ ਕਹਿੰਦੇ ਨੇ ਕਿ ਪੱਕੀਆਂ ਹੋਈਆਂ ਖਜੂਰਾਂ ਨੇ ਰੱਬ ਦੇ ਪਿਆਰੇ। ਤੁਰਿਆ ਅਵਸਥਾ ਜਿਹੜੀ ਹੈ ਚੌਥੀ ਭੂਮਿਕਾ ਵਿੱਚ ਜੋ ਪੱਕ ਹੋਣਾ, ਜੋ ਪੱਕੇ ਹੋਣਾ, ਇਹੀ ਮਹਾਤਮਾ ਰੂਪੀ ਖਜੂਰਾਂ ਨਾਲ ਪੱਕਣਾ ਹੈ ਅਤੇ ਜਿਨ੍ਹਾਂ ਵਿੱਚ ਆਤਮਾਨੰਦ ਰੂਪੀ ਰਸ ਭਰਿਆ ਹੋਇਆ, ਜਿਨ੍ਹਾਂ ਮਹਾਤਮਾ ਪਾਸ ਸਾਧ ਸੰਗਤ ਵਿੱਚ ਨਾਮ ਸਿਮਰ ਕਥਾ ਕੀਰਤਨ ਰੂਪ ਮੱਖ ਹੈ, ਸ਼ਹਿਦ ਦੀ ਜਿਹੜੀ ਹੈ ਉਹ ਨਦੀ ਵਗ ਰਹੀ ਹੈ। ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ, ਕਹਿੰਦੇ ਜਿਹੜਾ ਜਿਹੜਾ ਡੀਹੜਾ, ਡੀਹੜਾ ਤੋਂ ਭਾਵ ਹੁੰਦਾ ਦਿਨ, ਉਹਨਾਂ ਮਹਾਤਮਾ ਪਾਸ ਬੈਠਿਆ ਮੰਨਿਆ ਹੁੰਦਾ, ਬਤੀਤ ਹੁੰਦਾ ਜਿਹੜਾ ਜਿਹੜਾ ਦਿਨ, ਸੋਈ ਸੋਈ ਦਿਨ ਉਮਰ ਹੱਥ ਪਵਨ, ਉਹੀ ਉਮਰਾਂ ਨੂੰ ਹੱਥ ਪੈਂਦਾ, ਭਾਵ ਉਹ ਦਿਨ ਉਮਰਾਂ ਸਹਿਤ ਸਫਲਾ ਹੋ ਜਾਂਦਾ। ਇਸ ਲਈ ਹਰ ਮਨੁੱਖ ਨੂੰ ਸਾਰੇ ਕੰਮ ਛੱਡ ਕੇ ਵੀ ਸੰਤਾਂ ਦੀ ਸੰਗਤ ਕਰਨੀ ਚਾਹੀਦੀ। ਕਬੀਰ, ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ। ਫਰੀਦ ਜੀ ਨੂੰ ਖੂਹ ਵਿਚ ਲੰਮ ਕੇ ਤਪ ਕਰਦਿਆਂ ਕਾਫੀ ਸਮਾਂ ਗੁਜ਼ਰ ਗਿਆ, ਜਿਸ ਤੇ ਸਰੀਰ ਸੁੱਕ ਕੇ ਪਿੰਜਰੇ ਵਾਂਗੂ ਹੋ ਗਿਆ ਅਤੇ ਸਰੀਰ ਨੂੰ ਬੇਜਾਨ ਸਮਝ ਕੇ ਕਾਵਾਂ ਨੇ ਪੈਰਾਂ ਦੀਆਂ ਤਲੀਆਂ ਉੱਪਰ ਠੁੰਗੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਵੇਲੇ ਅਫਸੋਸ ਵਿਚ ਇਹ ਸਲੋਕ ਉਚਾਰਨ ਕੀਤਾ ਹੈ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡਾ ਕਾਗ। ਫਰੀਦ ਜੀ ਕਥਨ ਕਰਦੇ ਨੇ ਖੁਦਾ ਦੇ ਪ੍ਰੇਮ ਦੇ ਵਿਛੋੜੇ ਕਰਕੇ ਸਰੀਰ ਸੁੱਕ ਕੇ ਪਿੰਜਰ ਵਾਂਗੂ ਹੋ ਗਿਆ, ਮੈਨੂੰ ਮੁਰਦਾ ਸਮਝ ਕੇ ਕਾਂ ਜਿਹੜੇ ਨੇ ਪੈਰਾਂ ਦੀਆਂ ਤਲੀਆਂ ਪਰ ਠੁੰਗੇ ਮਾਰਨ ਲੱਗ ਪਏ ਨੇ। ਅਥਵਾ ਕੀ ਕਹਿੰਦੇ ਨੇ, ਜਿਹੜਾ ਤਨ ਸੂਖਮ ਸਰੀਰ ਸੁੱਕ ਕੇ ਪਿੰਜਰੇ ਵਾਂਗੂ ਹੋ ਗਿਆ, ਭਾਵ ਮੇਰੀ ਬੁੱਧੀ ਜਿਹੜੀ ਸੀ ਉਹ ਵਿਆਕਲ ਹੋ ਗਈ ਅਤੇ ਤਲੀਆਂ ਜਿਹੜੀਆਂ ਸੀ ਕੌਣ ਇੰਦਰੀਆਂ, ਅੰਤਕਰਨ ਦੀਆਂ ਬਿਰਤੀਆਂ ਨੂੰ ਕਾਮ ਆਦਿਕ ਰੂਪੀ ਜਿਹੜੇ ਕਾਂ ਸੀ ਨਾ, ਖੁੰਡੇ ਠੁੰਗੇ ਮਾਰਦੇ ਨੇ, ਆਪਣੀ ਤਰਫ ਖਿੱਚਦੇ ਨੇ। ਅਜਾ ਸੋ ਰੱਬ ਨਾ ਬਾਹੜਿਓ ਦੇਖ ਬੰਦੇ ਕੇ ਭਾਗ, ਦੇਖੋ ਬੰਦੇ ਦੇ ਐਸੇ ਖੋਟੇ ਭਾਗ ਨੇ ਕਿ ਅਜੇ ਤੱਕ ਰੱਬ ਨਹੀਂ ਪਹੁੰਚਿਆ, ਮੈਨੂੰ ਪੁੱਠੇ ਲਟਕਦੇ ਨੂੰ ਇੰਨੇ ਸਾਲ ਹੋ ਗਏ। ਕਹਿੰਦੇ ਤੋ ਇੰਨੇ ਨੂੰ ਕਾਂ ਉੱਡ ਕੇ ਫਰੀਦ ਜੀ ਦੀਆਂ ਅੱਖਾਂ ਉੱਪਰ ਵੀ ਆ ਬੈਠੇ। ਇਹ ਦੇਖ ਕੇ ਫਿਰ ਸਲੋਕ ਉਚਾਰਨ ਕੀਤਾ ਹੈ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ। ਇਹ ਕਾਂਵੋ, ਤੁਸੀਂ ਤਾਂ ਮੇਰੇ ਕਰੰਗ ਸਰੀਰ ਨੂੰ ਟੰਡੋਲਿਆ, ਚੁਣ ਚੁਣ ਕੇ ਸਾਰਾ ਮਾਸ ਹੀ ਖਾ ਲਿਆ, ਪਰ ਇਹ ਦੋਏ ਨੈਨਾ ਮਤ ਛੋਹੋ ਫਿਰ ਦੇਖਣ ਕੀ ਆਸ। ਇਹ ਕਾਂਵੋ, ਇਹਨਾਂ ਦੋਨਾਂ ਨੇਤਰਾਂ ਨੂੰ ਮਤ ਛੋਣਾ ਕਰੋ, ਕਿਉਂਕਿ ਇਹਨਾਂ ਦੋਹਾਂ ਅੱਖਾਂ ਨੂੰ ਨਾ ਖਾਣਾ ਕਰੋ, ਮੈਨੂੰ ਆਪਣੇ ਪ੍ਰੀ ਪਰਮਾਤਮਾ ਦੇ ਦਰਸ਼ਨਾਂ ਦੀ ਬੜੀ ਆਸਾ ਲੱਗ ਰਹੀ ਹੈ। ਅੰਤਰੀਵ ਭਾਵ ਵਿਚ ਕਹਿੰਦੇ ਨੇ, ਕਾਗਾ ਕਰੰਗ ਟੰਡੋਲਿਆ, ਹੇ ਕਾਮ ਆਦਿਕ ਰੂਪੀ ਕਾਮੋ, ਤੁਸਾਂ ਨੇ ਇਕੱਠਿਆਂ ਹੋ ਕੇ ਮੇਰੇ ਹਿਰਦੇ ਰੂਪੀ ਸਰੀਰ ਵਿਚੋਂ ਢੂੰਡ ਕੇ ਸਗਲਾ ਖਾਇਆ ਮਾਸ, ਸਾਰਾ ਹੀ ਸ਼ੁਭ ਗੁਣਾ ਰੂਪੀ ਮਾਸ ਖਾ ਲਿਆ। ਇਹ ਦੋਏ ਨੈਣਾ ਮਤ ਛੋਹੋ, ਇਹਨਾਂ ਗਿਆਨ ਵੈਰਾਗ ਰੂਪੀ ਦੋਹਾਂ ਨੇਤਰਾਂ ਨੂੰ ਮਤ ਛੋਣਾ ਕਰੋ, ਕਿਉਂਕਿ ਫਿਰ ਦੇਖਣ ਕੀ ਆਸ। ਮੇਰੇ ਮਨ ਵਿਚ ਇਹਨਾਂ ਅੱਖਾਂ ਦੁਆਰੇ ਵਾਹਿਗੁਰੂ ਦੇ ਦੇਖਣ ਦੀ ਆਸਾ ਲੱਗ ਰਹੀ ਹੈ। ਮਨ ਬੁੱਧ ਰੂਪੀ ਨੇਤਰਾਂ ਨੂੰ ਮਤ ਛੋਣਾ ਕਰੋ, ਕਿਉਂਕਿ ਜੇ ਮਨ ਬੁੱਧ ਤੇ ਬੁੱਧੀ ਪਵਿੱਤਰ ਹੋਵੇਗੀ ਤਾਂਹੀਓ ਮੇਰਾ ਪ੍ਰੀ ਦਾ ਦਰਸ਼ਨ ਹੋਵੇਗਾ। ਮੈਨੂੰ ਮਨ ਸ਼ੁੱਧ ਹੋਵੇ ਤੇ ਬੁੱਧੀ ਪਵਿੱਤਰ ਹੋਵੇ ਤਾਂ ਵਾਹਿਗੁਰੂ ਦੇ ਦਰਸ਼ਨ ਹੋਣ। ਇੰਨੇ ਨੂੰ ਇੱਕ ਕਾਂ ਢਿੱਡ ਤੇ ਆ ਕੇ ਚੁੰਝਾ ਮਾਰਨ ਲੱਗ ਪਿਆ। ਇਹ ਦੇਖ ਕੇ ਫਰੀਦ ਜੀ ਕਹਿੰਦੇ, ਕਾਗਾ ਚੂੰਡ ਨਾ ਪਿੰਜਰਾ ਬਸਾ ਤਾਂ ਉਡਰ ਜਾ, ਹੇ ਕਾਂ ਮੇਰੇ ਸਰੀਰ ਰੂਪੀ ਪਿੰਜਰੇ ਨੂੰ ਨਾ ਚੂੰਡ, ਖਾਣਾ ਨਾ ਕਰ, ਜੇ ਤੂੰ ਆ ਕੇ ਬੈਠਾ ਹੈ ਤਾਂ ਤੂੰ ਇੱਥੋਂ ਉਡਰ ਜਾ, ਉੱਡ ਜਾ ਮੇਰੇ ਪਾਸੋਂ। ਜਿਤ ਪਿੰਜਰਾ ਮੇਰਾ ਸਹੁ ਵਸੈ ਮਾਸ ਨਾ ਤਿੱਦੂ ਖਾਹੇ, ਜਿਸ ਸਰੀਰ ਪਿੰਜਰੇ ਵਿਚ ਮੇਰਾ ਪਤੀ ਪਰਮਾਤਮਾ ਵਸ ਰਿਹਾ ਇਸ ਵਿਚੋਂ ਮਾਸ ਨਾ ਖਾਣਾ ਕਰ। ਕਾਗਾ ਚੂੰਡ ਨਾ ਪਿੰਜਰਾ, ਹੇ ਕਾਮ ਆਦਿਕ ਰੂਪ ਕਾਮੋ, ਇਹ ਸੂਖਮ ਸਰੀਰ ਰੂਪ ਪਿੰਜਰੇ ਬੁੱਧੀ ਨੂੰ ਚੂੰਡ, ਚੂੰਡਣ ਤੋਂ ਭਾਵ ਦੁੱਖ ਨਾ ਦੇਣਾ ਕਰੋ, ਕਿਉਂਕਿ ਬਸਾ ਤਾਂ ਉੱਡਰ ਜਾਹੇ, ਜੇਕਰ ਤੁਸੀਂ ਇਸ ਵਿਚ ਵਸਦੇ ਹੋ ਤਾਂ ਉੱਡ ਜਾਓ। ਜਿਤ ਪਿੰਜਰਾ ਮੇਰਾ ਸਹੁ ਵਸੈ, ਜਿਸ ਸੂਖਮ ਸਰੀਰ ਰੂਪ ਪਿੰਜਰੇ ਬੁੱਧੀ ਵਿਚ ਮੇਰਾ ਪਤੀ ਮਾਲਕ ਵਸਦਾ ਹੈ, ਮਾਸ ਨਾ ਤਿੱਦੂ ਖਾਹੇ, ਤਿੱਥੋਂ ਤੁਸੀਂ ਸ਼ੁਭ ਗੁਣਾ ਰੂਪੀ ਮਾਸ ਨੂੰ ਖਾਣਾ ਨਾ। ਫਰੀਦਾ ਗੋਰ ਨਿਮਾਣੀ ਛੱਡ ਕਰੇ ਨੇ ਘਰਿਆ ਕਰ ਆਓ। ਫਰੀਦ ਜੀ ਕਥਨ ਕਰਦੇ ਨੇ, ਨਿਮਾਣੀ ਜਿਹੜੀ ਗੋਰ ਕਬਰ ਹੈ, ਇਹ ਛੱਡ ਕਰਦੀ, ਸੱਦਣਾ ਕਰਦੀ। ਗੋਰ ਕਬਰ ਨੂੰ ਨਿਮਾਣੀ ਇਸ ਵਾਸਤੇ ਕਿਹਾ, ਜੇ ਪੁੱਟਣ ਲੱਗੀਆਂ ਕਈਆਂ ਗਿਣਤੀਆਂ ਨੂੰ ਸਹਾਰਦੀ ਹੋਈ ਪੁੱਟਣ ਵਾਲੇ ਨੂੰ ਕੁਝ ਨੀ ਕਹਿੰਦੀ। ਉਹ ਜਿਹੜੀ ਕਬਰ ਹੈ, ਕਹਿੰਦੇ ਬੁਲਾਉਂਦੀ ਹੈ ਸਾਨੂੰ ਕਿ ਹੇ ਨਿਘਰਿਆ, ਘਰਾਂ ਤੋਂ ਰਹਿਤ ਪੁਰਸ਼ੋ, ਤੁਸੀਂ ਅਸਲ ਘਰ ਕਬਰਾਂ ਦੇ ਵਿਚ ਆਉਣਾ ਕਰੋ। ਨਿਮਾਣੀ ਦੇਹ ਨੂੰ ਗੋਰ ਕਬਰ ਜਿਹੜੀ ਸੱਦਣਾ ਕਰਦੀ ਕਿ ਹੇ ਨਿਘਰੀਏ, ਤੂੰ ਮੇਰੇ ਘਰ ਵਿਚ ਆਉਣਾ ਕਰ, ਕਿਉਂਕਿ ਸਰ ਪਰ ਮੈਥੇ ਆਵਣਾ ਮਰਨ ਹੋਣਾ ਡਰਿਆ। ਕਹਿੰਦੇ ਤੂੰ ਮੈਥੇ ਸਰ ਪਰ ਆਉਣਾ ਹੈ, ਭਾਵ ਜ਼ਰੂਰ ਹੀ ਮੇਰੇ ਪਾਸ ਆ ਜਾਣਾ ਇੱਕ ਦਿਨ, ਤੂੰ ਮੇਰੇ ਵਿੱਚ ਹੀ ਆ ਕੇ ਡਿੱਗਣਾ ਨਾ, ਇਸ ਲਈ ਤੂੰ ਮਰਨ ਤੋਂ ਬਿਲਕੁਲ ਨਾ ਡਰਨਾ ਕਰ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਇਹਨਾਂ ਅੱਖਾਂ ਨਾਲ ਦੇਖਦਿਆਂ ਦੇਖਦਿਆਂ ਕਿੰਨੀ ਹੀ ਦੁਨੀਆਂ ਚਲੀ ਗਈ, ਮਰ ਖੱਪ ਗਈ, ਸੰਸਾਰ ਦੇ ਲੋਕ ਖਤਮ ਹੋ ਗਏ। ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਵੀਰ ਜੀ ਕਥਨ ਕਰਦੇ, ਲੋਕਾਂ ਤੋਂ ਆਪੋ ਆਪਣੀ ਪਈ ਹੋਈ ਹੈ ਸਾਰਿਆਂ ਨੂੰ। कोई कहना कि मैं अपना मुंडे का ब्याह कर लवा, कोई कहना मैं फलाना व्यापार कर लवा मैनू लाभ हो जाए, कोई कहना मैं धन सांभ लवा, कोई कहना दुनिया विच मेरा नाम रोशन होवे, मैनू अपनी चिंता पई कि इसे जन्म विच खुदा नू मिल पावां, लोकां आपो अपनी ते मैं अपनी पई, मैनू ते परमात्मा दे मिलन दी इच्छा हो रही है ते लोक जिहड़े ओह अपने कम्मां च ही भजे फिरदे ने। इस तरह दे निम्रता दे वचन सुना के खुदा ने आकाशवाणी द्वारा कहा, आप सवार है मैं मिल है मैं मिलिया सुख होए। हे फरीद जे तू अपने आप नू सवार है सवार लवे भाव अपने मन बुद्ध नू शुद्ध कर लवेगा ना ता मेनू मिल पवेगा ते मेरे मिलने करके सुखां दी प्राप्ति होनी है तेनू, अपने आप नू सवार। फरीदा जे तू मेरा होए रहा है सब जग तेरा होए। ता कहने फरीद जे तू मेरा पूरा पूरा उपाशक हो जावे भाव जे तू अपने मन नू मेरे वल्लों ना डुलावे ता सारा जगत ही तेरा दास हो जावेगा, मेरे नाल जोड़ अपने आप नू शुद्ध कर अपने आप नू। इस प्रकार 95 श्लोकां तक पवित्र उपदेश की दात भगत फरीद जी ने आपां नू बख्शिश कीती है। पवित्र उपदेश जो आपां नू प्राप्त होया सुंदर उपदेश है, विराग दा उपदेश है। इहदे नाल नाल ही हुण कल नू संग्राम दा भी दिहाड़ा है, इस करके कल संग्राम दे दिहाड़े तां फिर महीने की कथा होगी, फिर परसों तो जाके आपां भगत फरीद जी दे श्लोकां नू श्रवण करांगे। तो जिन्ना आपां श्रवण कीता है हिरदे च वसाईए, इस करके लोग सुखी लोग सहले हो जाइए। वाहिगुरु जी का खालसा वाहिगुरु जी की फतेह।